ਵਿਰਾਗ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਲਈ ਆ ਰਹੇ ਹਾਂ ਔਰ ਉਹਨਾਂ ਨੂੰ ਬਾਣੀ ਰਾਹੀਂ ਖੋਲ੍ਹੀ ਆ ਰਹੇ ਹਾਂ ਸ਼ਬਦਾਂ ਨਾਲ ਸ਼ਬਦ ਔਰ ਸੰਗਤ 'ਚ ਬੈਠ ਕੇ ਖੋਲ੍ਹ ਰਹੇ ਹਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਗੀਤ ਬਾਣੀ ਜਾਂ ਸ਼ਬਦ ਜਿੰਨੇ ਸਿੱਧੇ ਨੇ ਉਨੇ ਅੰਦਰੋਂ ਡੂੰਘੇ ਨੇ ਕਿਉਂਕਿ ਮਹੱਲੇ ਨੌਵੇਂ ਕੋਲ ਪਿਛਲੇ ਸਾਰੀਆਂ ਪੋਥੀਆਂ ਦਾ ਗਿਆਨ ਕੋਲ ਸੀ ਔਰ ਉਹਨਾਂ ਨਾਲ ਫਿਰ ਥੋੜ੍ਹੇ ਜਿਹੇ ਗੀਤ ਥੋੜ੍ਹੇ ਜਿਹੇ ਸ਼ਬਦ ਲਿਖੇ ਲੇਕਿਨ ਡਾਈਜੈਸਟਿਡ ਇੰਨੇ ਡੂੰਘੇ ਪਿਛਲਾ ਸਾਰਾ ਗਿਆਨ ਭਰ ਦਿੱਤਾ ਉਹ ਨਹੀਂ ਸਮਝ ਆਵੇਗਾ ਜੇ ਅਸੀਂ ਸ਼ਬਦਾਂ ਨੂੰ ਸ਼ਬਦ ਨਾਲ ਨਾ ਸਮਝਿਆ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੈ ਬਾਣੀ ਅਸੀਂ ਭੋਗ ਵੇਲੇ ਵੀ ਸਲੋਕ ਪੜ੍ਹੀ ਜਾਂਦੇ ਹਾਂ ਔਰ ਸਭ ਕੁਛ ਲੇਕਿਨ ਉਹਨਾਂ ਨੂੰ ਕਦੀ ਸਮਝਣ ਦੀ ਜੇ ਕੋਸ਼ਿਸ਼ ਕੀਤੀ ਹੋਵੇ ਉਹ ਚੀਜ਼ਾਂ ਮਿਲਦੀਆਂ ਹੈ ਕਿ ਅਸੀਂ ਆਪਣਾ ਜਨਮ ਸਫਲ ਕਰ ਸਕਦੇ ਹਾਂ ਲੇਕਿਨ ਨਾ ਸਮਝਣ ਕਰਕੇ ਹੀ ਜੇ ਸਮਝਾਇਆ ਵੀ ਸਾਨੂੰ ਜਾਂਦਾ ਹੈ ਕਿਸੇ ਕਹਾਣੀ ਰਾਹੀਂ ਸਮਝਾ ਦਿੰਦੇ ਹੈ ਸ਼ਬਦ ਨੂੰ ਸ਼ਬਦ ਨਾਲ ਨਹੀਂ ਸਮਝਦੇ ਅਤੇ ਜਿਹਦੇ ਨਾਲ ਬੜੇ ਭੁਲੇਖੇ ਪਏ ਹੈ ਅਸੀਂ ਸਭ ਤੋਂ ਵੱਡਾ ਭੁਲੇਖਾ ਹੈ ਕੱਢੀ ਆ ਰਹੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਕਿ ਉਹਨਾਂ ਨਾਲ ਗੁਣ ਗਾਉਣੇ ਬਹੁਤ ਲਿਖੇ ਆ ਗਾਓ ਪ੍ਰਭ ਕੇ ਗੀਤ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਸਾਧੋ ਗੋਬਿੰਦ ਕੇ ਗੁਣ ਗਾਵੋ ਇਹ ਜਿਹੜਾ ਗੁਣ ਗਾਉਣਾ ਹੈ ਬੜੀ ਸੂਖਸ਼ਮ ਚੋਟਾਂ ਲਾਈਆਂ ਹਨ ਨਾਲ ਦੇ ਸਾਰੇ ਜੋ ਉਸ ਵੇਲੇ ਬਾਕੀ ਮਜ਼ਹਬਾਂ 'ਚ ਕੰਮ ਹੋ ਰਿਹਾ ਸੀ ਔਰ ਉਹ ਗੁਣ ਮੰਦਰਾਂ 'ਚ ਗਾਏ ਜਾਂਦੇ ਸੀ ਕੁਆਲੀਆਂ ਗਾਈ ਜਾਂਦੇ ਸੀ ਹੋਰ ਜਿੰਨੇ ਵੀ ਆ ਇੰਨਾ ਗਾਉਣ ਵਜਾਉਣ ਹਿੰਦੁਸਤਾਨ 'ਚ ਹੋਇਆ ਵੀ ਐਡਾ ਵੱਡਾ ਉਹ ਗਿਆਨੀ ਪੁਰਸ਼ ਕ੍ਰਿਸ਼ਨ ਮਹਾਰਾਜ ਔਰ ਉਦੋਂ ਬਾਅਦ ਉਹਦੀ ਵੱਡੀ ਭਗਤਣੀ ਉਹ ਜੋ ਰਾਣੀ ਬੀਬੀ ਸੀ ਮੀਰਾਂ ਬਾਈ ਇੰਨੇ ਭਜਨ ਗਾਉਂਦੀ ਸਾਰੇ ਮੁਬਾਰਕ ਨੇ ਜਿੱਦੇ ਜਿੱਦੇ ਤੱਕ ਕਿਸੇ ਨੂੰ ਸਮਝ ਆ ਅਸੀਂ ਵੀ ਇੰਨਾ ਬਾਣੀ ਨੂੰ ਗਾ ਰਹੇ ਹਾਂ ਸਾਰਾ ਅਸੀਂ ਨਖੇਰੇ ਆ ਰਹੇ ਹਾਂ ਵੀ ਸਾਡੀ ਸਾਰੀ ਬਾਣੀ ਦੇ ਵਿੱਚ ਗੁਣ ਗਾਉਣਾ ਨਾਮ ਜਪਣਾ ਸਮਝਣਾ ਚਾਹੀਦਾ ਹੈ ਔਰ ਜੇ ਲਿਖਿਆ ਵੀ ਹੈ ਤਾਂ ਵੀ ਉਹ ਬਾਕੀ ਸੂਖਸ਼ਮ ਚੋਟਾਂ ਲਾਈਆਂ ਬਾਣੀ 'ਚ ਭਾਈ ਜੇ ਅਸੀਂ ਇੱਕ ਥਾਂ ਲਿਖ ਦਿੱਤਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਕਲਯੁੱਗ ਮੈਂ ਕੀਰਤਨ ਪ੍ਰਧਾਨਾ ਇਹ ਕੀਰਤਨ ਹੋ ਰਿਹਾ ਸੀ ਸਾਰੀਆਂ ਮੰਡਲੀਆਂ ਸਾਰਿਆਂ ਮਜ਼ਹਬਾਂ 'ਚ ਸਾਰੇ ਹਿੰਦੂਇਜ਼ਮ 'ਚ ਲੇਕਿਨ ਮਹਾਰਾਜ ਨੇ ਅਗਲੀ ਤੁਕ ਲਾਤੀ ਗੁਰਮੁਖੇ ਜਪੀਏ ਲਾਏ ਧਿਆਨਾ ਸਾਡਾ ਕੀਰਤਨ ਹੈ ਹੀ ਜਪਣਾ ਇਹ ਨਹੀਂ ਵੀ ਅਸੀਂ ਬਾਣੀ ਨੂੰ ਗਾਉਣਾ ਨਹੀਂ ਹੈ ਪਰ ਬਾਣੀ ਨੂੰ ਜੇ ਸਮਝ ਕੇ ਗਾਵਾਂਗੇ ਅਸੀਂ ਕੁੱਦ ਕੁੱਦ ਕੇ ਨਾਮ ਜਪਾਂਗੇ ਇਸ ਕਰਕੇ ਗਾਉਣਾ ਵੀ ਹੈ, ਵਜਾਉਣਾ ਵੀ ਹੈ, ਸਭ ਕੰਮ ਕਰਨੇ ਹੈ, ਲੇਕਿਨ ਇਹ ਰੈਲੇਟਿਵ ਗਿਆਨ ਹੈ। ਦੂਸਰਿਆਂ ਮਜ਼ਹਬਾਂ 'ਚ ਪਲਟਾ ਦੇਣਾ ਸੀ, ਕਿਸੇ ਦਸਾਂ ਗੁਰੂਆਂ 'ਚ ਕਿਸੇ ਨਾਲ ਬਾਜਾ ਨਹੀਂ ਵਜਾਇਆ। ਗਾਈ ਜ਼ਰੂਰ ਬਾਣੀ ਹੈ, ਲੇਕਿਨ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਹੈ ਵੀ ਜਿਹੜਾ ਅਸਲ ਚੀਜ਼ ਹੈ ਉਹ ਸਾਰੀ ਬਾਣੀ 'ਚ ਸਮਝ ਕੇ ਗਾਓਗੇ, ਰਸਕ ਰਸਕੇ ਚੌਗਣਾ ਨਾਮ ਜਪੋਗੇ। ਵੀ ਸਾਰੀ ਬਾਣੀ 'ਚ ਨਾਮ ਜਪਣ ਦੀ ਮਹਿਮਾ ਹੈ। ਸਾਰੀ ਬਾਣੀ ਕਹਿੰਦੀ ਨਾਮ ਜਪੋ ਜਾਂ ਨਾਮ ਜਪਣ ਵਾਲਿਆਂ ਦੀ ਸੰਗਤ ਕਰੋ। ਇਸ ਕਰਕੇ ਨਾਮ ਜਪਣਾ ਸਾਡਾ ਐਸਾ ਹੈ ਇਸ ਗਿਆਨ ਦਾ, ਕਿਉਂਕਿ ਨਾਮ ਜਪਣਾ ਕੰਮਾਂ ਭੁੱਲ ਚੁੱਕੀਆਂ ਸੀ, ਸਾਰੇ ਕੰਮ ਬਾਕੀ ਮੁਸਲਮਾਨ ਸ਼ਰਧਾ 'ਚ ਪੈ ਗਏ। ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰਥ, ਉਹ ਕਿੱਦਾਂ ਸਲਾਹੁੰਦੇ ਸੀ ਰੱਬ ਨੂੰ, ਤੀਰਥੇ ਨਾਵੇਂ ਅਰਚਾ ਪੂਜਾ ਅਗਰਵਾਸ ਬਹਿ ਕਾਰ, ਕਾਰਾਂ ਕੱਢਣੀਆਂ ਤੂਫਾਂ ਤਿਖਾਉਣੀਆਂ, ਹਿੰਦੂ ਏਦਾਂ ਰੱਬ ਨੂੰ ਪਤੀਜਦੇ ਸੀ। ਮੁਸਲਮਾਨਾਂ ਸਿਫਤ ਸ਼ਰਈਅਤ, ਪੜ ਪੜ ਕਰੇ ਵਿਚਾਰ, ਬੰਦੇ ਸਭ ਜੋ ਪਾਵੇਂ ਵਿੱਚ ਬੰਦੀ, ਵੇਖਣ ਕੋ ਦੀਦਾਰ। ਬਾਬਾ ਨਾਨਕ ਲਿਖ ਰਿਹਾ, ਰੋਜ਼ ਆਸਾ ਦੀ ਵਾਰ ਪੜ੍ਹੀ ਜਾਂਦੀ ਹੋ, ਜੇ ਸਮਝ ਕੇ ਪੜੋਗੇ ਬੇੜੇ ਪਾਰ ਹੋ ਜਾਣਗੇ। ਜਿਹੜੇ ਮੁਸਲਮਾਨ ਸੀ ਉਹ ਸ਼ਰ੍ਹਾਂ ਨੂੰ ਸ਼ਰ੍ਹਾਂ ਦੇ ਬੰਨਣ 'ਚ ਪੈ ਗਏ। ਪਰਮਾਤਮਾ ਅੱਲਾਹੂ ਦੀ ਬੰਦਗੀ ਔਰ ਪਰਮੇਸ਼ਰ ਦਾ ਨਾਮ, ਉਹ ਬੰਦਗੀ ਭੁੱਲ ਗਏ। ਤੋ ਉਹ ਕਹਿੰਦੀ ਇਹਨਾਂ ਬੰਨਣਾ 'ਚ ਜਿੰਚਕਰ ਨਹੀਂ ਪਾਓਗੇ, ਤੁਸੀਂ ਰੱਬ ਦੇ ਦੀਦਾਰ ਨਹੀਂ ਕਰ ਸਕੋਗੇ। ਯੋਗੀ ਤੀਸਰਾ ਫਿਰਕਾ ਬੜਾ ਪਾਰਾ ਸੀ, ਯੋਗੀ ਸੁੰਨ ਅਤੇ ਆਵਨ ਜੇਤੇ, ਸੁੰਨ ਅਵਸਥਾ 'ਚ ਸਮਾਧੀਆਂ ਲਾ ਕੇ ਬੜੀਆਂ ਬੜੀਆਂ ਪ੍ਰਾਪਤੀਆਂ ਉਹਨਾਂ ਨੇ ਕੀਤੀਆਂ। ਸਿੱਧ ਮਾਮੂਲੀ ਚੀਜ਼ ਨਹੀਂ ਸੀ ਜਿਹਨਾਂ ਨੇ ਸਿੱਧ ਗੋਸ਼ਟ ਕੀਤੀ, ਬੜੇ ਭਾਰੀ ਸਪਿਰਚੁਅਲਿਸਟ ਸੀ ਔਰ ਸਾਰੇ ਹਿੰਦੁਸਤਾਨ 'ਤੇ ਛਾਏ ਸੀ ਆਪਣੇ ਯੋਗ ਨਾਲ। ਤੋ ਯੋਗੀ ਸੁੰਨ ਅਤੇ ਆਵਨ ਜੇਤੇ, ਪਰ ਅਲੱਖ ਨਾਮ ਕਰਤਾਰ ਜਿਹੜਾ ਨਾਮ ਹੈ ਸਾਡਾ, ਉਹ ਤਾਂ ਅਨ ਐਕਸੈਸੇਬਲ, ਅਨ ਅਪਰੋਚੇਬਲ, ਉਹਦੇ ਤੱਕ ਪਹੁੰਚ ਨਹੀਂ ਸਕਦਾ, ਅਲੱਖ ਹੈ। ਉਹ ਨਾਮ ਅਸਲ ਹੈ, ਜੋਗੀ ਸੁਣ 'ਚ ਚਾਣ ਜਾਂਦੀ, ਅਸੀਂ ਉਸ ਨਾਮ ਨੂੰ ਪਾ ਲਿਆ। ਜੋਗੀ ਸੁਣ ਅਤੇ ਆਵਨ ਜੇਤੇ, ਅਲੱਖ ਨਾਮ ਕਰਤਾਰ। ਸੋ ਮੂਰਤੀਆਂ ਅੱਗੇ ਗਾਈ ਜਾਣਾ, ਆ ਜਿੰਨਾ ਕੁਛ ਹੁਣ ਸਿੱਖੀ 'ਚ ਬਹੁਤ ਜ਼ਿਆਦਾ ਹੋ ਰਿਹਾ, ਗਾਉਣਾ ਵਜਾਉਣਾ ਮੁਬਾਰਕ ਹੈ। ਸਿੱਖ ਕੌਮ ਦਾ ਐਡਾ ਪਿਆਰ ਹੈ ਬਾਣੀ ਨਾਲ, ਸਾਰੀ ਨਾਲ, ਇਹਦੇ ਨਾਲ ਹੀ ਸਾਰੀ ਦੁਨੀਆ 'ਚੋਂ ਫੈਲ ਜਾਣਗੇ। ਪਰ ਜੇ ਸਮਝ ਗਏ ਵੀ ਜੋ ਬਾਣੀ ਕਹਿੰਦੀ ਹੈ ਉਹ ਕਦੀ ਕੰਮ ਵੀ ਕਰ ਲਈਏ। ਮਹਾਰਾਜ ਨਾ ਉਹ ਉੱਥੇ ਲਿਖਿਆ ਬਾਬੇ ਨਾਨਕ ਨਾ, ਉਹ ਬਾਬੇ ਕਹਿੰਦੇ ਤੂੰ ਇਹ ਕੋਈ ਕੰਮ ਨਹੀਂ ਕਰਦਾ, ਨਾ ਹਿੰਦੂਆਂ ਵਾਲਾ, ਨਾ ਮੁਸਲਮਾਨਾਂ ਵਾਲਾ, ਨਾ ਯੋਗੀਆਂ ਵਾਲਾ, ਤੂੰ ਕੌਣ ਹੈ? ਤੇਰੇ ਨਾਮ ਦੀ ਮੂਰਤੀ ਹੈ, ਅਸੀਂ ਤਾਂ ਮੂਰਤੀ ਪੂਜਦੇ ਮੰਦਰਾਂ 'ਚ, ਨਾ ਮੂਰਤੀ ਸਾਡਾ ਰੱਬ ਹੈ, ਠਾਕਰ ਹੈ ਸਾਰਾ ਸਾਰੇ। ਤੋ ਬਾਬੇ ਨੇ ਕਿਹਾ ਮੇਰੇ ਨਾਮ ਦੀ ਵੀ ਮੂਰਤੀ ਹੈ। ਬੜੇ ਉਹ ਖੁਸ਼ ਹੋਏ ਲੋਕ ਸੁਣਨ ਵਾਲੇ, ਐਂ ਲੱਗਦਾ ਜਿੱਦਾਂ ਬਾਣੀ ਡਰਾਮੈਟਿਕ ਵੇ ਨਾਲ ਲਿਖੀ ਆ ਉੱਥੇ। ਰੋਜ਼ ਆਸਾ ਦੀ ਵਾਰ ਪੜ੍ਹਦੇ, ਲੇਕਿਨ ਆ ਸਲੋਕ ਇੱਕ ਸਮਝ ਗਏ ਅਤੇ ਤੁਹਾਨੂੰ ਪਤਾ ਲੱਗ ਜੂ ਵੀ ਗੁਰੂਆਂ ਨਾਲ ਕਿਹੜਾ ਰੈਵੋਲਿਊਸ਼ਨ ਲਿਆਂਦਾ ਸੀ। ਇਸ ਕਰਕੇ ਉਹ ਕਹਿੰਦੇ ਤੇਰੇ ਨਾਮ ਦੀ ਵੀ ਮੂਰਤ ਹੈ? ਕਹਿੰਦੇ ਹਾਂ। ਬਾਬਾ ਕਹਿੰਦਾ ਪਰ ਉਹ ਮੂਰਤ ਬੜੀ ਡੈਲੀਕੇਟ ਹੈ, ਸੂਖਮ ਹੈ। ਸਾਡੀ ਮੂਰਤੀ ਤਾਂ ਮਿੱਟੀ ਦੀ ਤੁਹਾਡੀ ਹੈ, ਪਰ ਮੇਰੀ ਸੂਖਮ ਮੂਰਤ ਔਰ ਤੁਹਾਡੀਆਂ ਮੂਰਤੀਆਂ ਔਰ ਤੁਸੀਂ ਜੋ ਕੁਛ ਕਰ ਰਹੇ ਹੋ ਤੁਸੀਂ ਮਾਇਆ 'ਚ ਹੋ। ਸੂਖਮ ਮੂਰਤ, ਮੇਰਾ ਨਾਮ ਮਾਇਆ 'ਚ ਨਹੀਂ ਹੈ। ਸੂਖਮ ਮੂਰਤ ਨਾਮ ਨਿਰੰਜਨ, ਅੰਜਨ ਹੈ ਮਾਇਆ, ਨਿਰਅੰਜਨ ਹੈ ਮਾਇਆ ਤੋਂ ਪਰੇ। ਮੇਰਾ ਨਾਮ ਮਾਇਆ ਤੋਂ ਪਰੇ ਹੈ, ਨਾ ਹੈ ਢੱਠ ਦੀ ਮੂਰਤੀ, ਸੁੱਖ ਮੂਰਤ ਨਾਮ ਨਿਰੰਜਨ। ਕਹਿੰਦੇ ਤੇਰੇ ਨਾਮ ਦੀ ਕਾਇਆ ਵੀ ਹੈ? ਕਹਿੰਦੇ ਨਹੀਂ, ਜਿੰਨਾ ਵੀ ਮੈਂ ਗਿਆਨ ਗਾਂਹ ਕਰ ਰਿਹਾ ਜਾਂ ਮੈਂ ਸਮਝਿਆ ਪਿਛਲੇ ਭਗਤਾਂ ਦੀ ਬਾਣੀ ਇਕੱਠੀ ਕਰਕੇ, ਆ ਸਾਰੀ ਆਪਣੇ ਸਿੱਖਾਂ ਨੂੰ ਸਾਰੇ ਇਸ ਗਿਆਨ 'ਚ ਮੈਂ ਇਹ ਲੱਗਿਆ ਵੀ ਦੇਹ ਅਭਿਆਸ ਖਤਮ ਹੈ, ਜਿਸਮ ਨਹੀਂ ਹੈ, ਉਹ ਆਕਾਰ ਹੈ। ਤੋ ਸੁੱਖ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਆਕਾਰ ਕੀ ਹੈ? ਪ੍ਰਕਾਸ਼, ਪ੍ਰਕਾਸ਼, ਪ੍ਰਕਾਸ਼ ਦੀ ਕਾਇਆ ਫੜ ਲਓ ਕੀ ਹੈ? ਲਾਈਟ ਦੀ ਕਾਇਆ ਕੀ? ਲਾਈਟ ਦੀ ਲੇਕਿਨ ਬਾਬਾ ਕਹਿੰਦਾ ਕਾਇਆ ਹੈ, ਸਭ ਕੁਛ ਹੈ, ਲੇਕਿਨ ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਇਸ ਕਰਕੇ ਮੈਂ ਇਹਨਾਂ ਚੀਜ਼ਾਂ 'ਚ ਨਹੀਂ ਪੈਂਦਾ। ਅਸੀਂ ਇਹ ਕੱਢੀ ਆ ਰਹੇ ਹਾਂ ਵੀ ਐਡੇ ਡੂੰਘੇ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੀਤ। ਅਸੀਂ ਪੰਨਾ 219 ਤੇ ਪਹੁੰਚ ਚੁੱਕੇ ਹਾਂ 219 ਤੇ ਔਰ ਅਸੀਂ ਸ਼ਬਦ ਇਹ ਸ਼ੁਰੂ ਕਰਨ ਲੱਗੇ ਹਾਂ ਔਰ ਇਹਨੂੰ ਗੁਰੂ ਬਾਬੇ ਨਾਨਕ ਦੇ ਸ਼ਬਦਾਂ ਨਾਲ ਹੀ ਖੋਲ੍ਹਾਂਗੇ ਮਹੱਲੇ ਪਹਿਲੇ ਮਹੱਲੇ ਨੌਵੇਂ ਦਾ ਸ਼ਬਦ ਤੋ ਅਸੀਂ ਇਹ ਇਸ ਕਰਕੇ ਵੀ ਪਹਿਲਾਂ ਅਸੀਂ ਗੁਣ ਗਾਉਣਾ ਪਿਛਲੀਆਂ ਬੈਠਕਾਂ 'ਚ ਚੰਗੀ ਤਨਖਾਹ ਨਖੇਰ ਆਏ ਹਾਂ ਕਿ ਗੁਣ ਗਾਉਣਾ ਜਿੱਥੇ ਬਾਣੀ 'ਚ ਆ ਜਾਏ ਉਹ ਨਾਮ ਜਪਣ ਵਾਲੀ ਹੀ ਇਸ਼ਾਰਾ ਹੈ ਲੇਕਿਨ ਬਾਕੀ ਕੌਮਾਂ ਨੂੰ ਪਿਆਰ ਦੇ ਨਾਲ ਸਮਝਾਇਆ ਕਿ ਕਦੀ ਨਾਮ ਵੀ ਜਪ ਲਓ ਐਸ ਬੰਨੇ ਵੀ ਆਓ ਇਸੇ ਕਰਕੇ ਨਾਮਦੇਵ ਜੀ ਭਗਤ ਹਿੰਦੂ ਸੀ ਉਹਨੂੰ ਪਹਿਲਾਂ ਗੁਰੂ ਨਾਨਕ ਤੋਂ 200 ਸਾਲ ਪਹਿਲਾਂ ਹੋਏ ਉਹ ਨਾਮਦੇਵ ਜੀ ਕਲਯੁੱਗ ਦੇ ਐਡੇ ਵੱਡੇ ਭਗਤ ਹੋਏ ਗੁਰੂ ਨਾਨਕ ਹਲੀ ਦੁਨੀਆਂ 'ਚ ਆਇਆ ਨਹੀਂ ਸੀ 200 ਸਾਲ ਪਹਿਲਾਂ ਦੇ ਉਹ ਨਾਮਦੇਵ ਜੀ ਭਗਤ ਸੀ ਔਰ ਉਹ ਆਪਣੀ ਬਾਣੀ 'ਚ ਲਿਖਦੇ ਨੇ ਸਾਫ਼ ਨਿੰਦਿਆ ਨਹੀਂ ਕਰ ਰਹੇ ਉਹਨਾਂ ਦੇ ਅੰਦਰ ਜੋ ਪਰਮੇਸ਼ਰ ਨਾਲ ਗਿਆਨ ਭੇਜਿਆ ਉਹ ਕਹਿੰਦੇ ਹਿੰਦੂ ਅੰਨਾ ਮੁਸਲਮਾਨ ਨਹੀਂ ਸੀ ਹੁੰਦੇ ਉਸ ਵੇਲੇ ਉਹਨਾਂ ਦੇ ਜਿਹੜੇ ਤੁਰਕ ਹੁੰਦੇ ਸੀ ਪਠਾਣਾਂ ਦਾ ਰਾਜ ਸੀ ਇਬਰਾਹਿਮ ਲੋਧੀ ਆ ਸਾਰਾ ਲੋਧੀ ਖਾਨਦਾਨ ਦਾ ਤੋ ਨਾਮਦੇਵ ਉਸੇ ਵੇਲੇ ਭਗਤ ਹੋਏ ਹਲੀ ਬਾਬਾ ਨਾਨਕ ਆ ਤਾਂ ਗੁਰੂ ਨਾਨਕ ਨਾਲ ਵੀ ਸਾਰੇ ਭਗਤਾਂ ਦੇ ਸ਼ਬਦ ਇਹ ਸਾਰੇ ਵਿੱਚ ਪਾਏ ਸਾਨੂੰ ਸਮਝਣ ਲਈ ਕਿ ਸਾਡਾ ਦੇਹ ਵਿਆਸ ਖਤਮ ਆ ਹਰ ਬਾਣੀ 'ਚ ਉਹ ਕਹਿੰਦਾ ਹਿੰਦੂ ਅੰਨਾ ਤੁਰਕੂ ਹਲੀ ਉਹਦੀ ਇੱਕ ਅੱਖ ਹੈਗੀ ਕਿਉਂਕਿ ਉਹ ਇੱਕ ਰੱਬ ਨੂੰ ਮੰਨਦਾ ਹਿੰਦੂਆਂ ਦੇ ਤਾਂ ਪਤਾ ਨਹੀਂ ਕਿੰਨੇ ਕੁ ਦੇਵਤਿਆਂ ਨੂੰ ਕਿੰਨਿਆਂ ਭਗਵਾਨ ਬਣਾਏ ਜਾਂਦੇ ਕਿੰਨਿਆਂ ਨੂੰ ਪੂਜਦੇ ਹਿੰਦੂ ਅੰਨਾ ਦੋਨੋਂ ਹੀ ਅੱਖਾਂ ਇਹਦੀਆਂ ਬੰਦ ਹੈ ਗਿਆਨ ਦੀਆਂ ਤੁਰਕੂ ਕਾਣਾ ਉਹਦੀ ਇੱਕ ਅੱਖ ਹੈ ਕਿ ਉਹ ਹਲੀ ਇੱਕ ਰੱਬ ਨੂੰ ਤਾਂ ਮੰਨਦਾ ਪਰ ਦੂਸਰੀ ਅੱਖ ਉਹਦੀ ਸ਼ਰ੍ਹਾਂ ਨਾ ਰਹਿਤਨਾਮਿਆਂ ਨਾਲ ਬੰਦ ਕੀਤੀ ਹੈ ਸ਼ਰ੍ਹਾਂ ਮੈਨੇ ਰਹਿਤਨਾਮੇ ਉਹ ਉਹਨਾਂ ਦੀ ਹਦੀਸ ਕਿਤਾਬ ਹੈ ਕੁਰਾਨ ਸ਼ਰੀਫ ਕਮਾਲ ਦੀ ਕਿਤਾਬ ਹੈ ਹਿੰਦੂ ਅੰਨਾ ਤੁਰਕੂ ਕਾਣਾ ਦੋਵਾਂ 'ਤੇ ਗਿਆਨੀ ਸਿਆਣਾ ਜਿਹਨੂੰ ਅੰਦਰ ਗਿਆਨ ਅਨੁਭਵੀ ਆ ਗਿਆ ਹੈ ਉਹ ਸਿਆਣਾ ਹੈ ਕਹਿੰਦੇ ਬਾਹਰ ਹੀ ਪੂਜੇ ਜਾਂਦੇ ਹਿੰਦੂ ਪੂਜੇ ਦੇਹੁਰੇ ਦਾ ਮਤਲਬ ਹੈ ਦੇਹ ਨੀ ਪੂਜਾ ਜਿਸ ਕਮਰੇ 'ਚ ਹੋ ਰਹੀ ਹੋਵੇ ਦੇਹੁਰਾ ਬਣਿਆ ਹੀ ਇੱਥੋਂ ਹੈ ਭਾਈ ਪ੍ਰਾਪਤ ਮਾਨਕ ਮਾਨੁੱਖ ਦੇਹੁਰੀ ਆ ਦੇਹ ਤੋਂ ਦੇਹਰਾ ਚੱਲੇ ਆ ਇਹ ਧਿਆਨ ਨਾਲ ਗੁਰਸਿੱਖ ਨਾਲ ਦੇਖਣਾ ਵੀ ਕਿਤੇ ਸਾਡੇ ਘਰ 'ਚ ਤਾਂ ਨਹੀਂ ਇਹ ਹੋ ਰਿਹਾ ਹੁਣ ਦੇਹ ਦੀ ਪੂਜਾ ਮੰਦਰਾਂ 'ਚ ਹੋ ਰਹੀ ਸੀ ਮੂਰਤੀਆਂ ਦੀ ਤੋ ਹਿੰਦੂ ਪੂਜੇ ਦੇਹੋਰਾ ਜਿੱਥੇ ਦੇਹ ਪੂਜੀ ਜਾਂਦੀ ਹਿੰਦੂ ਪੂਜੇ ਦੇਹਰਾ ਮੁਸਲਮਾਨ ਬਸ ਮਸੀਤ 'ਚ ਹੀ ਰੱਬ ਹੈ ਬਾਹਰ ਨਹੀਂ ਆ ਰੱਬ ਹਿੰਦੂ ਪੂਜੇ ਦੇਹੋਰਾ ਮੁਸਲਮਾਨ ਮਸੀਤ ਮਾਂ ਨਾਮੇ ਨਾ ਕਹਿੰਦਾ ਮੈਂ ਉਹਦੀ ਅੰਦਰ ਸੇਵਾ ਕੀਤੀ ਆਪਣੇ ਅੰਦਰ ਵੜ ਕੇ ਉੱਥੇ ਤੁਕ ਹੈ ਨਾਮੇ ਸੋਈ ਸੇਵਿਆ ਨਾ ਦੇਹੋਰਾ ਨਾ ਮਸੀਤ ਨਹੀਂ ਹੈ ਜਹਿ ਲਫ਼ਜ਼ ਹੈ ਵੀ ਜਿੱਥੇ ਆਪਣੇ ਅੰਦਰ ਵੜਿਆ ਇਸੇ ਕਰਕੇ ਬਾਣੀ ਨੂੰ ਹੱਥਾਂ 'ਚ ਲੈ ਕੇ ਸ਼ਬਦ ਨੂੰ ਧਿਆਨ ਨਾਲ ਦੇਖਣ ਬੜੀ ਵੱਡੀ ਗੱਲ ਕਹਿ ਗਏ ਨਾਮਾ ਸੋਈ ਸੇਵਿਆ ਜਹਿ ਦੇਹੋਰਾ ਨਾ ਮਸੀਤ ਨਾਮਾ ਆਪਣੇ ਅੰਦਰ ਵੜਿਆ ਕਹਿੰਦਾ ਉੱਥੇ ਨਾ ਦਿਓਰਾ ਨਾ ਮਸੀਤ ਨਾ ਮੰਦਰ ਨਾ ਗੁਰਦੁਆਰਾ ਔਰ ਸਾਡੀ ਸਾਰੀ ਬਾਣੀ 'ਚ ਦਸਮ ਦੁਆਰ ਨੂੰ ਗੁਰਦੁਆਰਾ ਕੀ ਆ ਇਸ ਕਰਕੇ ਅੰਦਰ ਵੜਿਆ ਅੰਦਰਲੀ ਚੜ੍ਹਾਈ ਕੀਤੀ ਔਰ ਮਨ ਨੂੰ ਕਾਬੂ ਕਰਕੇ ਅੰਦਰ ਦੀ ਚੜ੍ਹਾਈ ਉਹ ਜਿਹੜਾ ਨਾ ਦਿਓਰਾ ਨਾ ਮਸੀਤ ਉੱਥੇ ਕੋਈ ਚੀਜ਼ ਨਹੀਂ ਅੰਦਰ ਇਸੇ ਕਰਕੇ ਸਾਰਾ ਗਿਆਨ ਸਾਨੂੰ ਆਪਣੇ ਅੰਦਰ ਵਾੜਦਾ ਹੈ ਔਰ ਲਫ਼ਜ਼ ਆਉਂਦਾ ਪੌੜੀ ਦਾ ਅਖੀਰਲਾ ਗਾਂਗਾ ਅਸੀਂ ਲਿਆਵਾਂਗੇ ਪੱਤ ਕੱਢ ਸਿੱਟਿਆ ਗੁਰੂ ਅਰਜਨ ਪਾਤਸ਼ਾਹ ਨੇ ਕਿ ਮੇਰੇ ਅਕਾਲ ਪੁਰਖ ਨਾਲ ਮੇਰੇ ਗੁਰੂ ਨਾਲ ਅੰਦਰ ਵਾੜਾ ਮੈਨੂੰ ਆਪਣੇ ਅੰਦਰ ਵਾੜ ਲਿਆ ਅੰਦਰਲੇ ਬੰਨੇ ਸਭ ਕੁਛ ਮਿਲਣਾ ਨੌ ਖੰਡ ਪ੍ਰਿਥਵੀ ਇਸ ਕਾਇਆ ਅੰਦਰ ਨੌ ਖੰਡ ਬਰੇ ਆਜ਼ਮ ਹੁੰਦੇ ਸੀ ਬੜੇ ਬੜੇ ਹਿੱਸੇ ਯੂਰਪ ਏਸ਼ੀਆ ਸਾਰਾ ਕਹਿੰਦਾ ਮੇਰੀ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਇਸ ਕਾਇਆ ਅੰਦਰ ਬ੍ਰਹਮ ਮਹੇਸ਼ ਇਸ ਕਾਇਆ ਅੰਦਰ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਇਹਦੀ ਖੋਜ ਵੀ ਅਜੀਬ ਹੈ ਰਾਮ ਰਾਮ ਬੋਲੇ ਬੋਲੇ ਖੋਜ ਤੇ ਵਡਭਾਗੀ ਤੋ ਅੰਦਰ ਤੋ ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਅਸੀਂ ਗੁਰਦੁਆਰਾ ਬਣਾਉਣਾ ਹੈ ਸਾਡੀ ਇਹ ਸੰਗਤ ਹੈ ਜਿੱਥੇ ਅਸੀਂ ਬੈਠ ਕੇ ਸਭ ਕੁਛ ਇਕੱਠੇ ਹੋਣ ਲਈ ਜੇ ਇਹ ਸੰਗਤ ਨਾ ਹੋਏ ਅਸੀਂ ਜਿੱਦਾਂ ਕਲਯੁੱਗ ਦੀ ਇਸ ਵੇਲੇ ਇੰਨੀ ਨਿਊਡੀਜ਼ਮ ਔਰ ਹੋਰ ਐਸਾ ਮਾਹੌਲ ਖਾਸ ਕਰਕੇ ਵੈਸਟਰਨ ਹੈਮੀਸਫੀਅਰ 'ਚ ਉਹਨਾਂ ਮੁਲਕਾਂ 'ਚ ਅਸੀਂ ਸੜ ਜਾਂਗੇ ਜੇ ਸੰਗਤ ਨਾ ਕੀਤੀ, ਜੇ ਗੁਰਦੁਆਰੇ ਨਾ ਆਏ, ਜੇ ਬਾਣੀ ਨਾ ਸੁਣੀ। ਲੇਕਿਨ ਇਹ ਤਾਂ ਕਹੋ ਵੀ ਗੁਰਦੁਆਰਾ ਬਣਾਓ ਅਤੇ ਸੰਗਤ ਬਣਾਓ ਹੀ ਨਾ, ਉੱਥੇ ਪੱਗਾਂ ਲੱਥਣ ਡੀਆਂ ਹੋਣ। ਸੰਗਤ ਪਹਿਲਾਂ ਜ਼ਰੂਰੀ ਹੈ, ਉੱਤੇ ਬੈਠਣ ਵਾਲਾ ਹਰ ਵੇਲੇ ਥਾਂ ਬਣਾਉਣੇ ਨੇ, ਮੁਬਾਰਕ ਨੇ। ਅਸੀਂ ਇਕੱਠੇ ਹੋਣਾ ਹੈ, ਅਸੀਂ ਖੜਕਣਾ ਹੈ, ਭਾਂਡੇ ਖੜਕਦੇ ਹੈ ਪਰ ਸੁਰ ਤਾਲ 'ਚ ਖੜਕਣਾ। ਇਨਸਾਨੀ ਅਸੀਂ ਆਰਡੀਨਰੀ ਬੰਦੇ ਹੈ ਸਾਰਿਆਂ, ਗੁਰਦੁਆਰੇ ਵੀ ਬਣਾਉਣੇ, ਬਹਿਣ ਵਧੀਆ ਤੋਂ ਵਧੀਆ ਸਭ ਕੁਛ ਕਰਨਾ, ਲੰਗਰ ਵੀ ਸਭ ਕੁਛ। ਲੇਕਿਨ ਉਹਨਾਂ 'ਚ ਬਹਿਣ ਵਾਲੀ ਸੰਗਤ, ਜਿੱਦਾਂ ਬਾਬਾ ਨਾਨਕ ਕਹਿੰਦਾ, ਸਿੱਖ ਸਭਾ ਵਿਖਿਆ ਕਾ ਪਾਓ ਗੁਰਮੁਖੇ ਸੁਣਨਾ, ਕਿ ਸਾਡਾ ਅਸੀਂ ਇਕੱਠੇ ਹੋਣਾ ਹੈ। ਔਰ ਗੁਰੂ ਨਾਨਕ ਨੇ ਇਹਦਾ ਨਾਂ ਜੋ ਕਲਕੱਤੇ ਗਏ ਔਰ ਉੱਥੇ ਉਹਨਾਂ ਨਾਲ ਸੰਗਤ ਦਾ ਨਾਂ ਰੱਖਿਆ, ਛੋਟੀ ਸੰਗਤ, ਬੜੀ ਸੰਗਤ। ਕਲਕੱਤੇ 'ਚ ਹਾਲੇ ਤੱਕ ਗੁਰਦੁਆਰੇ ਨੇ, ਅਤੇ ਬਾਬੇ ਨਾਨਕ ਨੇ ਸੰਗਤਾਂ ਤੋਰੀਆਂ ਸੀ, ਹੁਕਮਨਾਮੇ ਸੰਗਤਾਂ ਰਾਹੀਂ। ਇਸ ਕਰਕੇ ਗੁਰਦੁਆਰੇ ਬਣਾਉਣੇ ਸਾਰਾ ਮੁਬਾਰਕ ਹੈ। ਜੂੰਜੂ ਗਿਆਨ ਆਏਗਾ, ਅਸੀਂ ਇਹਨਾਂ ਦੇ ਵਿੱਚ ਹੀ ਅਭਿਆਸ ਸ਼ੁਰੂ ਹੋ ਜੂ ਸਭ ਕੁਛ। ਇਸ ਕਰਕੇ ਨਾਮਾ ਅੰਦਰ ਵੜਿਆ, ਨਾਮਾ ਸੋਈ ਸੇਵਿਆ ਜੈਨ ਦੇ ਹੋਰਾਂ ਨਾ ਮਸੀਤ, ਹੋ ਕੀ ਰਿਹਾ ਸੀ ਜੋ ਬਾਬਾ ਨਾਨਕ ਕਹਿੰਦਾ, ਮੁਸਲਮਾਨਾਂ ਸਿਫਤ ਸ਼ਰੀਅਤ, ਪੜ ਪੜ ਕਰੇ ਵਿਚਾਰ, ਬੰਦੇ ਸੀ ਜੇ ਭਾਵੇਂ ਵਿੱਚ ਬੰਦੀ, ਵੇਖਣ ਕੋ ਦੀਦਾਰ, ਹਿੰਦੂ ਸਾਲਾ ਹੀ ਸਾਲਾਹ ਨੇ, ਦਰਸ਼ਨ ਰੂਪ ਅਪਾਰ, ਤੀਰਥੇ ਨਾਵੇਂ, ਅਰਚਾ ਪੂਜਾ ਆਗਰ ਵਾਸ ਬਹਿਕਾਰ, ਜੋਗੀ ਸੁਣ ਧਿਆਵਰ ਜੇਤੇ, ਅਲਖ ਨਾਮ ਕਰਤਾਰ, ਪਰ ਸੂਖ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਇਸ ਕਰਕੇ ਸਾਡਾ ਸਾਰਾ ਗਿਆਨ ਇਸ ਨਾਮ 'ਤੇ ਆਉਂਦਾ ਹੈ। ਔਰ ਇਹ ਨਾਮ ਜਪਣ ਦੀ ਮਹਿਮਾ ਹੈ, ਪਰ ਨਾਮ ਜਪ ਨਹੀਂ ਹੋਣਾ ਕਿਉਂਕਿ ਮਨ ਨੇ ਕੰਮ ਕਰਨਾ ਨਹੀਂ, ਮਨ ਨਾ ਭੁੱਲ ਭੁੱਲ ਜਾਣਾ, ਇਹ ਕੋਈ ਐਡਾ ਜ਼ਰੂਰੀ ਕੰਮ ਨਹੀਂ ਹੈ ਨਾਮ ਜਪਣ ਵਾਲਾ। ਬਾਕੀ ਨੇਕ ਬੰਦਾ ਬਾਣ ਸਭ ਕੁਛ ਕਰ, ਸਾਰੀ ਦੁਨੀਆ 'ਚ ਨਾਮ ਜਪਣ ਦਾ ਕੀ ਫਾਇਦਾ? ਅਸੀਂ ਸਾਰੇ ਸ਼ਬਦਾਂ 'ਚੋਂ ਇਹੋ ਕੱਢੀ ਕਰ ਰਹੇ ਹਾਂ ਕਿ ਨਾਮ ਜਪਣ ਦਾ ਹੀ ਫਾਇਦਾ ਹੈ, ਬਾਕੀ ਜਿਹੜੇ ਕੰਮ ਕਰ ਰਹੇ ਹਾਂ ਉਹ ਬੇਕਾਰ ਨਹੀਂ ਹੈ, ਪਰ ਉਹਨਾਂ ਦਾ ਉਹੋ ਜਿਹਾ ਹੀ ਫਲ ਮਿਲੇਗਾ ਜਿੱਦਾਂ ਦਾ ਤੂੰ ਕਰਮ ਕਰ ਰਿਹਾ ਹੈ। ਇਸ ਕਰਕੇ ਸਾਰੀ ਮਨ ਨਾਲ ਜਪਣ ਨਹੀਂ ਦੇਣਾ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਂ ਸ਼ਬਦ ਲੈ ਰਹੇ ਹਾਂ, ਕਬੀਰ ਸਾਹਿਬ ਕਹਿੰਦੇ ਮਨ ਨਾਲ ਜਪਣ ਨਹੀਂ ਦੇਣਾ। ਸਾਰੇ ਸ਼ਬਦ ਕੀ ਨੇ? ਐਕਸਪੈਰੀਮੈਂਟਸ ਵਿਦ ਟਰੁੱਥ, ਜੋ ਗੁਰੂਆਂ ਔਰ ਭਗਤਾਂ ਨੇ ਕਰਕੇ ਦੇਖੇ ਵੀ ਏਦਾਂ ਏਦਾਂ ਮਨ ਨਾਲ ਨਾਮ ਨਹੀਂ ਜਪਣ ਦੇਣਾ, ਐਡੀ ਵੱਡੀ 'ਚ ਆਹ ਅੜਕੇ ਆਉਣੇ ਹੈ ਔਰ ਏਦਾਂ ਇਹਨੂੰ ਸਮਝਾਉਣਾ ਹੈ। ਇਹ ਸਾਰਾ ਗਿਆਨ ਗਾਈਡਲਾਈਨਸ ਹੈ। ਜੇ ਤੁਸੀਂ ਸਮਝ ਰਹੇ ਹੋ ਨਾ, ਬਸ ਨਾਮ ਜਪੀ ਚੱਲੋ, ਨਾਮ ਜਪੀ ਜਾਓ, ਦੋ ਤਿੰਨ ਦਿਨ ਜਪ ਲਓਗੇ, ਲੇਕਿਨ ਆ ਬਾਣੀ ਸਾਰੀ ਕਾਹਦੇ ਲਈ ਦਿੱਤੀ? ਗੁਰੂ ਇੱਕੋ ਗੱਲ ਲਿਖ ਜਾਂਦੇ, ਨਾਮ ਜਪੋ। ਐਡਾ ਗਿਆਨ ਦੁਨੀਆਂ ਲਈ ਇਸੇ ਕਰਕੇ ਆਇਆ ਵੀ ਆਖਣ ਔਖਾ, ਸਾਡੇ ਮਨ ਨਾਲ ਨਹੀਂ ਜਪਣ ਦੇਣਾ। ਪਹਿਲਾਂ ਹੁੰਦਾ ਸਾਰਾ ਗੋਲ ਸਾਡਾ ਇਹੋ ਹੀ ਹੈ, ਕੇਵਲ ਨਾਮ ਜਪਣਾ, ਪਰ ਇਹਨਾਂ ਬਾਣੀ ਦੀ ਮਦਦ ਦੇ ਨਾਲ, ਸ਼ਬਦਾਂ ਦੇ ਨਾਲ ਜਿੱਦਾਂ ਕਹਿੰਦੇ, ਔਰ ਆਪਣੇ ਮਨ ਨੂੰ ਭੁੱਲੇ ਅਤੇ ਉਹਨੂੰ ਸਮਝਾਉਣਾ ਹੈ। ਔਰ ਬਾਣੀ 'ਚ ਲਿਖਿਆ, ਭੁੱਲਾ ਮਨ ਸਮਝੇ ਕਿਸੇ ਦੇ ਟੀਚਿੰਗ, ਕਿਸੇ ਦੀ ਕਿਤਾਬ, ਕਿਸੇ ਸਾਧ ਸੰਤ, ਕਿਸੇ ਦੇ ਆਖੇ ਲਾਕੇ, ਇਹਨੇ ਨਹੀਂ ਸਮਝਣਾ, ਨਾ ਮਾਈ ਬਾਪ ਦੇ ਆਖੇ ਲੱਗਣਾ, ਨਾ ਕਿਸੇ ਦੇ। ਭੁੱਲਾ ਮਨ ਸਮਝੇ ਗੁਰ ਸ਼ਬਦੀ, ਭੁੱਲਾ ਮਨ ਤੁਹਾਡਾ ਨਹੀਂ ਨਾਮ ਜਪਦਾ, ਉਹਨੂੰ ਸ਼ਬਦ ਦੇਖੋ, ਮਹਾਰਾਜ ਭੇਜੇਗਾ ਤੁਹਾਨੂੰ। ਔਰ ਦੋ ਕਿਸਮ ਦੇ ਸ਼ਬਦ ਹੈ, ਇੱਕ ਗਿਆਨ ਦੇਣਗੇ, ਇੱਕ ਗਿਆਨ ਵੀ ਉਹ ਅਟਕੜ ਪੱਚੂ ਨਹੀਂ ਦੇਣਗੇ, ਸਾਰੇ ਸ਼ਬਦ ਗਿਆਨ ਨਾਮ ਜਪਣ ਦਾ ਦੇਣਗੇ। ਤੋਂ ਨਾਮ ਸ਼ਬਦ ਆ ਜਿਹੜਾ ਗਿਆਨ ਵਾਲਾ ਸ਼ਬਦ ਹੈ, ਉਹਨੂੰ ਗਾਓ, ਪੜ੍ਹੋ, ਸਾਰਾ ਸਮਝੋ, ਔਰ ਉੱਥੋਂ ਬਾਅਦ ਉਹ ਕੰਮ ਕਰਨਾ ਹੈ, ਤਾਂ ਭੁੱਲਾ ਮਨ ਸਮਝੇ ਗੁਰ ਸ਼ਬਦੀ। ਦੋਨੋਂ ਕਿਸਮ ਦੇ ਸ਼ਬਦਾਂ ਨੂੰ ਸਮਝਾਉਣਾ, ਤਾਂ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਸੇ ਨੂੰ ਉਪਦੇਸ਼ ਨਹੀਂ ਕਰ ਰਹੇ, ਅਤੇ ਉਹ ਕਹਿ ਰਹੇ ਨੇ ਕਿ ਇੰਨਾ ਵੇਦਾਂ ਪੁਰਾਣਾਂ ਦਾ ਔਰ ਇਹ ਸਾਧ ਮੱਗ ਜਿਹੜਾ ਇਹ ਮਾਰਗ ਹੈ ਸਾਧਾਂ ਦਾ, ਸੰਤਾਂ ਦਾ, ਵੱਡਿਆਂ ਲੋਕਾਂ ਦਾ, ਤੁਹਾਡਿਆਂ ਦਾ, ਰੱਬ ਨੂੰ ਮਿਲਣ ਦਾ, ਤੂੰ ਵੇਦ ਪੁਰਾਣ ਸਾਧ ਮੱਗ ਸੁਣ ਕਰ ਨਿਮਖ ਨਾ ਹਰ ਗੁਣ ਗਾਵੇਂ। ਹੁਣ ਫਿਰ ਗੁਣ ਗਾਉਣਾ, ਤੂੰ ਨਿਮਖ ਭਰੜੀ ਵੀ ਨਹੀਂ ਵੀ ਨਾਮ ਜਪਦਾ, ਅਤੇ ਗੁਣ ਗਾਈ ਜਾਂਦਾ ਸੂਖਸ਼ਮ ਚੋਟਾਂ ਹੈ। ਇਸ ਕਰਕੇ ਰਹਾਉ ਦੀ ਤੁੱਕ ਅਸੀਂ ਗਾਉਣ ਲੱਗੇ ਹੈ, ਪੰਨਾ ਹੈ 219 ਔਰ ਮੋਟਾ ਪ੍ਰਿੰਟ ਕਰਕੇ ਤੁਹਾਡੇ ਹੱਥਾਂ 'ਚ ਦਿੱਤਾ ਹੈ। ਔਰ ਸਾਰੀ ਕਿਉਂਕਿ ਸੰਗ 'ਚ ਬਰਕਤ ਪੈਂਦੀ ਹੈ, ਜੇ ਸੰਗ 'ਚ ਬੈਠ ਕੇ ਵਿਚਾਰ ਕਰੋ, ਬਾਣੀ ਦਾ ਹੁਕਮ ਹੈ ਵਿੱਚ ਸੰਗਤੇ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ ਗਾਈ ਨਾ ਜਾਵੋ ਇਹਨੂੰ ਬੁੱਝੋ ਵੀ ਕਾਨੜੇ ਦੀ ਵਾਰ ਮਹੱਲਾ ਚੌਥਾ ਵਿੱਚ ਸੰਗਤੇ ਹਰ ਪ੍ਰਭ ਰੱਬ ਵਰਤਦਾ ਹੈ ਸਿੱਖਾਂ ਅੰਦਰ ਸੰਗਤ 'ਚ ਰੱਬ ਵਰਤਦਾ ਹੈ ਵਿੱਚ ਸੰਗਤੇ ਹਰ ਪ੍ਰਭ ਵਰਤਦਾ ਪਰ ਕੰਮ ਕਿਹੜਾ ਕਰਨਾ ਹੈ ਬੁੱਝੋ ਸ਼ਬਦ ਵਿਚਾਰ ਇਹਨੂੰ ਬੁੱਝਣਾ ਆਪਾਂ ਰਲ ਮਿਲ ਕੇ ਸਾਰਾ ਲੇਕਿਨ ਸ਼ਬਦਾਂ ਨੂੰ ਸ਼ਬਦਾਂ ਨਾਲ ਖੋਲ੍ਹਣਾ ਹੈ ਤਾਂ ਅਸੀਂ ਅਗਲਾ ਸ਼ਬਦ ਲੈ ਰਹੇ ਹਾਂ ਗੌੜੀ ਮਹੱਲਾ ਨੌਵਾਂ
ਕੋ ਮਾਈ ਭੂਲਿਓ ਮਨ ਸਮਝਾਵੇ ਕੋ ਮਾਈ ਭੂਲਿਓ ਮਨ ਸਮਝਾਵੇ
ਬਾਬਾ ਕਿਉਂ ਨਹੀਂ ਲਿਖ ਦਿੱਤਾ ਇੱਥੇ ਮਾਈ ਕਿਉਂ ਲਿਖਿਆ ਭਾਈ ਗੁਰਸਿੱਖੋ ਨਹੀਂ ਲਿਖਿਆ ਭਾਈ ਨਹੀਂ ਲਿਖਿਆ ਸੰਤ ਜਨ ਨਹੀਂ ਲਿਖਿਆ ਮਾਈ ਕਿਉਂ ਲਿਖਿਆ ਜਿਹੜਾ ਸਭ ਤੋਂ ਮੁਸ਼ਕਿਲ ਟਾਈਮ ਹੁੰਦਾ ਨਾ ਉਸ ਵੇਲੇ ਮਾਂ ਯਾਦ ਆਉਂਦੀ ਜਿਸ ਵੇਲੇ ਵੀ ਜ਼ਿੰਦਗੀ 'ਚ ਕੰਮ ਹੈ ਆਪਣੀ ਮਾਂ ਯਾਦ ਆਉਂਦੀ ਗੁਰੂ ਤੇਗ ਬਹਾਦਰ ਸਾਹਿਬ ਮਾਈ ਲਿਖਦੇ ਕਿਉਂਕਿ ਆਖਣ ਔਖਾ ਐਡਾ ਮੁਸ਼ਕਿਲ ਕੰਮ ਹੈ ਦੁਨੀਆਂ ਦਾ ਤਾਂ ਮਾਈ ਲਫ਼ਜ਼ ਲਿਖਿਆ ਜੇ ਬਾਬਾ ਆ ਜਾਵੇ ਤਾਂ ਬੜੇ ਬੜੇ ਬ੍ਰਹਮ ਦੇਵਤਿਆਂ ਦੇਵਤਿਆਂ ਵਾਲੀ ਇਸ਼ਾਰਾ ਹੈ ਭਾਈ ਆ ਜਾਵੇ ਤਾਂ ਸਾਡੇ ਸੰਗੀ ਸਾਥੀਆਂ ਲਈ ਹੈ ਭਾਈ ਰੇ ਰਾਮ ਕਹੋ ਚਿੱਤ ਲੜਾਏ ਲੇਕਿਨ ਬਾਬਾ ਜਿੱਥੇ ਆ ਜਾਓ ਇਹ ਰਹਾਉ ਦੀ ਤੁੱਕ ਫੈਸਲਾ ਕਰੇਗੀ ਵੀ ਇਹ ਕਿਹਨਾਂ ਦੇ ਪਰਸਾਏ ਸ਼ਬਦ ਆ ਆਪਣੇ ਪਰਸਾਏ ਲਿਖ ਰਹੇ ਪਰ ਮਾਂ ਨੂੰ ਆਵਾਜ਼ ਮਾਰੀ ਤਾਂ ਇਹ ਬੜਾ ਮੁਸ਼ਕਿਲ ਕੰਮ ਹੈ
ਕੋ ਮਾਈ ਮਨ ਮਨ ਮਨ
ਇਨਸਾਨ ਬਿਮਾਰ ਨਹੀਂ ਹੁੰਦਾ ਇਨਸਾਨ ਦੀ ਬੌਡੀ ਆ ਜਿਸ ਸਮੇਂ ਸੌਰਡ ਸਾਰੀ ਚੀਜ਼ ਇਹ ਬਿਮਾਰ ਨਹੀਂ ਹੁੰਦੀ ਇਨਸਾਨ ਦਾ ਮਨ ਬਿਮਾਰ ਹੋ ਜਾਂਦਾ ਇਸੇ ਕਰਕੇ ਸਾਈਕਾਲਟੀ ਸਾਈਕੋਲੋਜਿਸਟ ਆ ਫਿਜ਼ਿਕਸ ਆ ਸਾਰੇ ਡਾਕਟਰਾਂ ਤੋਂ ਅਲੈਦਾ ਹੋ ਗਈ ਉਹ ਲਾਈਨ ਵੀ ਤੁਸੀਂ ਜਿਸਮ ਨੂੰ ਰਾਜ਼ੀ ਕਰ ਰਹੇ ਹੋ ਦਵਾਈਆਂ ਦੇ ਸਭ ਕੁਛ ਹੋਰ ਸਾਰਾ ਕੁਛ ਅੰਦਰ ਤਾਂ ਮਨ ਹੈ ਪਤੰਤਰ ਜੋ ਕੰਮ ਕਰਨ ਵਾਲਾ ਉਹ ਤੁਹਾਡਾ ਬਿਮਾਰ ਹੈ ਇਸ ਕਰਕੇ ਜੇ ਮਨ ਸਾਰੇ ਗੁਰੂਆਂ ਭਗਤਾਂ ਨਾਲ ਇਹ ਮਨ ਨੂੰ ਸਮਝਾ ਸਮਝਾ ਕੇ ਇਹਨੂੰ ਜੋਤ ਸਰੂਪ ਕਰ ਦਿੱਤਾ ਸੀ ਅੰਦਰੋਂ ਮਨ ਤੋਂ ਜੋਤ ਸਰੂਪ ਹੈ ਆਪਣਾ ਮੁੱਢ ਪਛਾਣ ਤੂੰ ਭੈੜਾ ਨਹੀਂ ਹੈ ਤੂੰ ਹੀ ਅੰਦਰ ਚਮਕਾਂ ਮਾਰਨ ਆਪਣੀਆਂ ਜਦੋਂ ਤੇਰੀ ਜਿਹੜੀ ਉਤਲੀ ਮੈਲ ਹੈ ਲੱਥ ਗਈ ਜਨਮ ਜਨਮ ਕੀ ਇਸ ਮਨ ਕੋ ਮਨ ਲੱਗ ਗਈ ਕਾਲਾ ਹੋਆ ਸਿਆ ਜਦੋਂ ਸਾਰੀ ਨਾਮ ਜਪ ਜਪ ਕੇ ਇਹ ਸਾਰੀ ਉਤਰ ਗਈ ਅੰਦਰ ਇੰਨੇ ਤਿਹੜੀ ਚਮਕ ਮਾਰਨੀ ਹੈ ਮਨ ਹੀ ਐਸੀ ਵੱਡੀ ਚੀਜ਼ ਹੈ ਅਸੀਂ ਆਪਣਾ ਮੂਲ ਨਹੀਂ ਪਛਾਣਦੇ ਇੱਕ ਮਨ ਹੈ ਇੱਕ ਆਤਮਾ ਹੈ ਇਸ ਕਰਕੇ ਮਨ ਆਤਮਾ ਤਾਂ ਬਹੁਤ ਵੱਡੀ ਚੀਜ਼ ਆ ਬਾਅਦ 'ਚ ਦੇਖਾਂਗੇ ਪਰ ਪਹਿਲਾਂ ਹਰ ਵੇਲੇ ਸਾਨੂੰ ਮਨ ਮਨ ਨਹੀਂ ਸਭ ਕੁਛ ਕਰਦਾ ਜੋ ਕੁਛ ਕੀਆ ਸੋ ਮਨ ਕੀਆ ਔਰ ਕਿਸੇ ਨਾ ਬਾਹਰੋਂ ਸਮਝਾਉਣ ਨਹੀਂ ਤੁਹਾਨੂੰ ਆਉਣਾ ਕੈਸੀਆਂ ਗਾਈਡਲਾਈਨਸ ਆ ਮਨ ਹੀ ਕੋ ਮਨ ਮਾਰ ਸੀ ਬਾਬਾ ਨਾਨਕ ਕਹਿੰਦਾ ਮਰਦ ਕਿਸੇ ਕੋਲ ਜਾ ਆਪਣੇ ਅੰਦਰ ਲੜਾਈ ਜੋ ਜਨ ਰੂਝੇ ਮਨੇ ਸਿਉਂ ਸੋ ਸੂਰੇ ਪ੍ਰਧਾਨਾ ਜਿਹੜਾ ਮਨ ਨਾਲ ਲੜਾਈ ਨਹੀਂ ਕਰਦਾ ਜਿਸ ਵੇਲੇ ਇਤਿਹਾਸ ਦਾ ਜਾਂ ਇਸ ਸ਼ਬਦਾਂ ਦੇ ਲਿਹਾਜ਼ ਨਾਲ ਤੁਸੀਂ ਜਪਣਾ ਸ਼ੁਰੂ ਕਰੋਗੇ ਤੁਹਾਡੇ ਅੰਦਰ ਕੋਲਡ ਵਾਰ ਸ਼ੁਰੂ ਹੋ ਜੂਗੀ ਜਿਹੜੀ ਕਈ ਸਾਲ ਕੋਲਡ ਵਾਰ ਹੀ ਰਹੀ ਦੇਸ਼ਾਂ ਤੁਹਾਡੇ ਅੰਦਰ ਮਨ ਦੇ ਨਾਲ ਜਿਹੜਾ ਇਸ ਮਨ ਨੂੰ ਸਮਝਾ ਗਿਆ ਔਰ ਜਿੱਤ ਗਿਆ ਮਨ ਨੂੰ ਆਪਣੇ ਮਗਰ ਲਾ ਰਿਹਾ ਉਹ ਜਿੱਤ ਗਿਆ ਸਭ ਕੁਛ ਲੇਕਿਨ ਮਨ ਜੀਤਾ ਜਗ ਜੀਤ ਇਸ ਕਰਕੇ ਜਿਹੜਾ ਮਨ ਹੈ ਇਹੋ ਹੀ ਸਾਰੇ ਯੁੱਗਾਂ ਯੁੱਗਾਂ 'ਚ ਫੇਰ ਪਲਟਦਾ ਆਇਆ ਹੈ ਸਤਿਜੁਗ ਰੱਥ ਸੰਤੋਖ ਕਾ ਧਰਮ ਅੱਗੇ ਰੱਥ ਵਾਹੋ ਤਰੈਤੇ ਰੱਥ ਜਤੇ ਕਾ ਜੋਰ ਅੱਗੇ ਰਥਵਾਓ ਦੁਆਪਰ ਰੱਥ ਤਪੇ ਕਾ ਸੱਤ ਅੱਗੇ ਰਥਵਾਓ ਕਾਲਯੁਗ ਰੱਥ ਆਗਨ ਕਾ ਆ ਡਰਾਈਵਰ ਕੂੜ ਬਣੇ ਆ ਰਥ ਵਾਹੋ ਕਹਿੰਦੇ ਰਥ ਵਾਹੁਣ ਵਾਲੇ ਨੂੰ ਤੋ ਕੂੜਾ ਮਨ ਵੀ ਕੂੜਾ ਰਥ ਵੀ ਕੂੜੀ ਵਿੱਚ ਸਭ ਕੁਛ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇਸ ਕਰਕੇ ਸਭ ਸਭ ਕੁਛ ਹੀ ਕੂੜ ਹੋਇਆ ਤੋ ਬਾਬਾ ਨਾਨਕ ਕਹਿੰਦਾ ਕੂੜ ਅੱਗੇ ਰਥ ਵਾਹੋ ਇਹ ਰਥ ਸਾਡਾ ਹਰ ਵੇਲੇ ਅਸੀਂ ਮਨ ਦੇ ਆਖੇ ਲੱਗਦੇ ਹਾਂ ਜੇ ਥੋੜ੍ਹੀ ਜਿਹੀ ਕੁੰਡੀ ਬਾਬੇ ਨਾਨਕ ਦੇ ਸ਼ਬਦ ਦੀ ਸਮਝ ਲਈਏ ਸਾਨੂੰ ਗੁਰਮੁਖ ਅਤੇ ਮਨਮੁਖ ਦਾ ਪਤਾ ਲੱਗ ਜਾਏਗਾ ਬਾਬਾ ਨਾਨਕ ਕਹਿੰਦਾ ਗੁਰਮੁਖੇ ਮਨਮੁਖੇ ਕਰੇ ਤੇਤਾ ਦੁੱਖ ਲੱਗੇ ਗੁਰਮੁਖੇ ਮਿਲੇ ਵਡਾਈ ਹੈ ਕਹਿੰਦਾ ਤੂੰ ਸਾਰਾ ਪਿਛਲੇ ਯੁੱਗਾਂ ਪਿਛਲੇ ਜਨਮ ਹੁਣ ਵੀ ਤੂੰ ਮਨ ਦੇ ਆਖੇ ਲੱਗਦਾ ਦੁੱਖ ਭੋਗਦਾ ਮਨਮੁਖੇ ਕਰੇ ਤੇਤਾ ਦੁੱਖ ਲੱਗੇ ਗੁਰਮੁਖੇ ਗੁਰੂ ਦੇ ਜ਼ਰੀਏ ਗੁਰੂ ਦੇ ਸ਼ਬਦਾਂ ਦੇ ਜ਼ਰੀਏ ਜੋ ਗੁਰਮੁਖੇ ਮਿਲੇ ਵਡਾਈ ਹੈ ਇਸ ਕਰਕੇ ਪੂਰੇ ਮਨ ਨੂੰ ਸ਼ਬਦਾਂ ਰਾਹੀਂ ਸਮਝਾਉਣਾ ਮਨ ਨੂੰ ਪਰੇ ਸੁੱਟ ਕੇ ਵੀ ਇਹਨੇ ਸਦਾ ਹੀ ਰੋਕਣਾ ਚੰਗਾ ਕੰਮ ਕਰਨ ਤੋਂ ਕਿਉਂਕਿ ਇਹ ਕੰਮ ਔਖਾ ਬੜਾ ਇਹਨੇ ਸੌਖਾ ਕੰਮ ਛੇਤੀ ਨਾ ਕਰ ਲੈਣਾ ਇਹ ਜਿਹੜਾ ਔਖਾ ਕੰਮ ਇਹ ਨਹੀਂ ਕਰਨਾ ਤੋ ਮਹਾਰਾਜ ਮਨ ਦੀ ਖੇਡ ਹੈ ਇਸੇ ਕਰਕੇ ਅਸੀਂ ਕਹਿੰਦੇ ਹਾਂ ਡਾਕਟਰ ਅਲੈਦਾ ਹੋ ਗਏ ਜਿਹੜੇ ਮਨ ਨੂੰ ਸਮਝਣ ਵਾਲੇ ਹੈ ਕਿ ਸਭ ਤੋਂ ਵੱਡੀ ਬਿਮਾਰੀ ਮਨ ਹੈ ਅਸੀਂ ਕੀਰਤਨ ਸੁਣੀ ਜਾਂਦੇ ਬਾਣੀ ਸੁਣੀ ਜਾਂਦੇ ਪੜ੍ਹੀ ਜਾਂਦੇ ਗਾਏ ਜਾਂਦੇ ਮੁਬਾਰਕ ਹੈ ਵੀ ਹੋਰ ਕੰਮ ਨਹੀਂ ਕਰਦੇ ਤੁਸੀਂ ਆਹ ਕਰਦੇ ਹੋ ਕਲਯੁੱਗ ਚੋਰ ਕਦੀ ਨਾ ਕਦੀ ਉਹਦੀ ਮਿਹਰ ਹੋ ਜਾਊ ਲੇਕਿਨ ਮਨ ਨੂੰ ਤਾਂ ਫੜਿਆ ਨਾ ਔਰ ਇਹੋ ਤੁੱਕ ਅੱਗੇ ਲਿਖੀ ਹੈ ਵੀ ਤੂੰ ਵੇਦ ਪੜ੍ਹੀ ਜਾਂਦਾ ਸਾਰਾ ਸੁਣੀ ਜਾਂਦਾ ਸਾਧ ਮੱਗ ਜਿਹੜਾ ਇਹ ਰਾਸਤਾ ਹੈ ਰੱਬ ਨੂੰ ਮਿਲ ਜਾਣਾ ਸਾਧੂਆਂ ਸੰਤਾਂ ਸਿੱਧੇ ਜਾਓ ਸਾਰਾ ਬਾਣੀ ਦਾ ਗਾਉਣ ਸਾਰਾ ਜਿੰਨਾ ਹੈ ਸਭ ਕੁਛ ਤੂੰ ਕਰੀ ਜਾਂਦਾ ਲੇਕਿਨ ਕਦੀ ਹਰ ਗੁਣ ਤਾਂ ਗਾਉਂਦਾ ਹੀ ਨਹੀਂ ਹੈ ਔਰ ਗੁਰੂ ਤੇਗ ਬਹਾਦਰ ਸਾਹਿਬ ਵੀ ਕਹਿੰਦੇ ਹੈ ਮਨ ਕਰ ਕਬੂ ਨਾ ਹਰ ਲੋਕਾਂ ਦੇ ਦਿਖਾਵੇ ਨੀ ਸਭ ਕੁਛ ਸਟੇਜ ਵੈਡਿਊ ਨੀ ਸਭ ਕੁਛ ਤੂੰ ਕਰੀ ਜਾਂਦਾ ਦੁਨੀਆਂ ਨੂੰ ਮਨ ਕਰਕੇ ਤੇ ਕਦੀ ਚਿੱਤ ਲਾ ਕੇ ਤੇ ਤੂੰ ਨਾਮ ਜਪੇ ਨੀ ਜਿਹੜੇ ਗੁਣ ਗਾਓ ਮਨ ਕਰ ਕਬੂ ਨਾ ਹਰ ਗੁਣ ਗਾ ਉਹ ਹੀ ਸਾਡਾ ਹਾਲ ਹੈ ਸਾਰਾ ਅਸੀਂ ਜੇ ਗਾਉਣੇ ਹੈ ਪਰ ਪਿਆਰ ਨਾ ਸਤਿਕਾਰ ਨਾ ਮਨ ਲਾ ਕੇ ਵੀ ਇਹਦੇ ਵਿੱਚੋਂ ਚੀਜ਼ ਕੀ ਲੱਭਣੀ ਹੈ ਉਹ ਹੈ ਅਸੀਂ ਇਹਨੂੰ ਸਮਝਾਉਣਾ ਹੈ ਕੋ ਮਾਈ ਤੂੰ ਦੇ ਮਨ ਸਮਝਾ ਆ ਦੇਖ ਲਓ ਆਹ ਚੀਜ਼ ਹੈ ਬਾਣੀ ਦਾ ਹੱਥ ਦਰਸ਼ਨ ਕਰਨ ਨੂੰ ਮਨ ਦੇ ਨੰਨੇ ਨੂੰ ਕੀ ਹੈ ਔਂਕੜ ਹਾਈਲਾਈਟ ਕੀਤਾ ਹੈ ਅੰਡਰਲਾਈਨ ਕੀਤਾ ਹੈ ਔਂਕੜ ਦੇ ਕਈ ਫੰਕਸ਼ਨ ਮਨ ਨੂੰ ਸਮਝਾਉਣਾ ਹੈ ਇਸ ਕਰਕੇ ਮਨ ਦੇ ਉੱਤੇ ਸਟ੍ਰੈਸ ਦਿੱਤੀ ਹੈ ਮਨ ਕਿਉਂ ਕਿਉਂ ਇਹਨੂੰ ਸਮਝਾਉਣਾ ਅੰਦਲਾ ਨੀਚ ਜਾਤ ਪਰਦੇਸੀ ਵਾਹਿਗੁਰੂ ਬਾਬੇ ਨਾਨਕ ਦੀ ਬਾਣੀ ਅੰਦਲਾ ਨੀਚ ਜਾਤ ਪਰਦੇਸੀ ਆ ਹੁਣ ਬਾਬਾ ਨਾਨਕ ਅਕਾਲ ਪੁਰਖ ਅੱਗੇ ਬੇਨਤੀ ਕਰਨ ਲੱਗਾ ਹੈ ਕਿ ਮੈਂ ਇਹਦਾ ਕੀ ਕਰਾਂ
ਤਾਂ ਕਿ ਸੰਗਤੇ ਨਾਨਕ ਰਹਿੰਦਾ ਕਿਉਂ ਕਰ ਮੁੰਡਾ ਤਾਂ ਕਿ ਸੰਗਤੇ ਨਾਨਕ ਰਹਿੰਦਾ ਕਿਉਂ ਕਰ ਮੁੰਡਾ
ਇਹਨਾਂ ਦੇ ਇੰਨਾ ਹੈ ਮਨ ਗਿਆਨ ਉਹਨੂੰ ਬਿਲਕੁਲ ਹੀ ਇਹਦਾ ਭੋਗ ਪਏ ਆ ਇਹਨੂੰ ਪਤਾ ਹੀ ਨਹੀਂ ਬਾਣੀ ਕੀ ਕਹਿੰਦੀ ਹੈ ਬਾਣੀ ਪੜ੍ਹਨ 'ਚ ਹੀ ਪਾਰਸ ਕਲਾ ਸਮਝਦਾ ਗਾਉਣ 'ਚ ਸਭ ਕੁਛ ਇਹ ਬਾਣੀ ਲਿਖੀ ਹੈ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰ ਸਾਚਾ ਦੱਖਣੀ ਓਂਕਾਰ ਗੁਰੂ ਬਾਬਾ ਨਾਨਕ ਇਸ ਕਰਕੇ ਇਹ ਅੰਨਾ ਅੰਨਾ ਹੈ ਗਿਆਨ ਨੂੰ ਔਰ ਨੀਚ ਇਹਦੇ ਸਦਾ ਹੀ ਅੰਦਰੋਂ ਫੁਰਨੇ
ਸੈਕਸੀ ਕਾਮੀ ਕ੍ਰੋਧੀ ਐਡਾ ਇਹ ਮਨ ਹੈ ਇਹਦੀਆਂ ਲਹਿਰਾਂ ਨਹੀਂ ਇਸ ਬੰਨੇ ਮੁੱਕਦੀ ਅੰਦਲਾ ਨੀਚ ਹੈ ਉਹ ਫਿਰ ਛੇਤੀ ਨਹੀਂ ਪਰਦੇਸਾਂ 'ਚ ਚਲੇ ਜਾਂਦਾ ਆ ਮੈਂ ਇੱਥੇ ਬੈਠਾ ਇੱਕ ਫੁਰਨੇ 'ਚ ਮੈਂ ਅਮਰੀਕਾ ਤੋਂ ਹੋਇਆ ਹੁਣ ਅਮਰੀਕਾ ਮੈਂ ਜਾਂਦਾ ਸਾਡੇ ਮਨ ਮੇਰੇ ਅੜਕੇ ਤਾਂ ਖੜਾ ਉੱਥੇ ਫਿਰ ਚੜ੍ਹਦੀ ਆਪਣੇ ਮਨ 'ਚ ਆਹ ਕਰਾਂਗੇ ਹੋ ਗਿਆ ਤੁਹਾਡੀ ਲਹਿਰ ਗਈ ਉੱਥੇ ਫਿਰ ਵਾਪਸ ਵੀ ਆਉਂਦੇ ਜਾਤ ਪਰਦੇਸੀ ਪਰਦੇਸਾਂ 'ਚ ਚਲੇ ਜਾਂਦਾ ਮਨ ਇਸੇ ਮਨ ਨੂੰ ਠੋਕ ਠੋਕ ਕੇ ਲਹਿਰਾਂ ਰੋਕ ਕੇ ਕੋਈ ਵਿਚਾਰ ਨਾ ਉੱਠੇ ਬਾਹਰ ਜਾਵੇ ਅੰਦਲਾ ਨੀਚ ਹੈ ਜਾਤ ਪਰਦੇਸੀ ਉਹ ਫਿਰ ਐਨੀ 'ਚ ਸਭ ਤੋਂ ਜ਼ਿਆਦਾ ਸਪੀਡ ਇਹਦੀ ਹੈ ਸਾਡਾ ਮਾਰਸ ਦੇ ਉੱਤੇ ਰੋਕਟ ਛੱਡਿਆ ਉਹ ਤਾਰੇ ਦੇ ਉੱਤੇ ਕਿੰਨੀ ਦਿਨ ਬਾਅਦ ਪਹੁੰਚਿਆ ਚੰਦਰਮਾ ਤਾਂ ਕਿੰਨੀ ਦਿਨ ਬਾਅਦ ਸਭ ਤੋਂ ਜ਼ਿਆਦਾ ਰਫ਼ਤਾਰ ਮਨ ਦੀ ਹੈ ਇਹਨੂੰ ਕਹਿੰਦੇ ਸੁਰਤ ਸੁਰਤ ਦੀ ਰਫ਼ਤਾਰ ਸੁਰਤ ਨਾਲ ਅਸੀਂ ਫਟ ਸਾਰੀ ਦੁਨੀਆਂ 'ਚ ਫਿਰੇ ਆਉਂਦੇ ਇਹ ਜਿਹੜੀ ਸੁਰਤ ਹੈ ਨਾ ਇਹੀ ਹੈ ਪ੍ਰੇਮ ਪਲੀਤਾ ਦੇਖਿਓ ਹੁਣ ਗਿਆਨ ਕਬੀਰ ਸਾਹਿਬ ਦਾ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਕਬੀਰ ਸਾਹਿਬ ਹੁਣ ਕਿਹੜਾ ਯੁੱਧ ਕਰ ਰਹੇ ਥੇ ਉਹ ਕਹਿੰਦੇ ਜਿਹੜਾ ਤੋਪ ਦੇ ਵਿੱਚ ਬਰੂਦ ਨੂੰ ਗਾਂਹ ਧੱਕਣ ਲਈ ਇੱਕ ਪਲੀਤਾ ਜਿਹਾ ਲਾਉਂਦੇ ਜਿੱਦਾਂ ਪਟਾਕਿਆਂ ਦਾ ਪਲੀਤਾ ਬਾਹਰ ਹੁੰਦਾ ਕਹਿੰਦਾ ਮੇਰਾ ਪਲੀਤਾ ਤੇ ਪ੍ਰੇਮ ਹੈ ਪ੍ਰੇਮ ਨਾਲ ਮੈਂ ਨਾਮ ਜਪਿਆ ਪ੍ਰੇਮ ਪਲੀਤਾ ਅਤੇ ਜਿਹੜੀ ਉਹ ਜੇ ਹਵਾਈ ਗੱਡ ਕੇ ਜ਼ਮੀਨ 'ਚ ਉਹਨੂੰ ਅੱਗ ਲਾ ਦਈਏ ਪਲੀਤੇ ਨੂੰ ਉਹਦੀ ਉਹ ਜਾਂਦੀ ਤਾਂ ਨੂੰ ਕਹਿੰਦਾ ਇੱਦਾਂ ਮੇਰੀ ਸੁਰਤ ਅੰਦਰ ਹਵਾਈ ਚੜ੍ਹਦੀ ਹੈ ਤਾਂ ਪ੍ਰੇਮ ਪਲੀਤਾ ਸੁਰਤ ਹਵਾਈ ਫਿਰ ਮੈਨੂੰ ਉੱਥੇ ਗਿਆਨ ਅਨੁਭਵੀ ਆਉਂਦਾ ਉਹ ਹੈ ਮੇਰਾ ਗੋਲਾ ਇਸ ਕਰਕੇ ਜਿਹੜੀ ਸੁਰਤ ਦੀ ਸਪੀਡ ਹੈ ਇਹੋ ਹੀ ਮਨ ਦੀ ਰੋਕਣੀ ਹੈ ਵੀ ਇਹਦੀ ਸੁਰਤ ਬਾਹਰ ਨਾ ਜਾਏ ਸ਼ਬਦ ਗੁਰੂ ਸੁਰਤੇ ਧੁਨੇ ਚੇਲਾ ਜੋ ਜਪਦਾ ਉਹਨੂੰ ਸੁਣ ਔਰ ਸੁਰਤੇ ਦੇ 'ਚ ਹੀ ਰੱਖ ਇਹ ਭਾਰੇ ਸੁਰਤੇ ਦੀ ਰਹਿੰਦੀ ਵੀ ਇਹਦੀ ਕਿੱਥੇ ਜਾਂਦੀ ਹੈ ਅੰਦਲਾ ਨੀਚ ਜਾਤ ਪਰ ਸੰਗ ਤੇ ਨਾਨਕ ਰਹਿਣਾ ਕਿਉਂ ਕਰ ਮੂੜਾ ਇਹ ਤਾਂ ਕੀ ਸੰਗ ਤੇ ਨਾਨਕ ਰਹਿਣਾ ਕਿਉਂ ਕਰ ਮੂੜਾ ਕੋ ਮਾਈ ਭੂਲਿਓ ਮਗ ਸੁਣੇ ਕਰੇ ਸਾਧ ਮਗ ਸੁਣੇ ਨਿਮਖ ਨਿਮਖ ਪਾਈ ਨਿਮਖ ਨਾਰ ਆਹੋ ਸਲਿਪਰੀ ਪੁਆਇੰਟ ਇੱਥੋਂ ਸਾਰੀ ਸਿੱਖੀ ਤਿਲਕ ਪਈ ਹੈ ਅਸੀਂ ਵੀ 50 ਸਾਲ ਇਹ ਕੰਮ ਕੀਤਾ ਗੁਣ ਗਾਉਣ ਦਾ ਥੋੜ੍ਹਾ ਨਹੀਂ ਅੱਧੀ ਸਦੀ ਹਾਫ ਸੈਂਚਰੀ ਅਸੀਂ ਪਿਆਰ ਨਾਲ ਆਪਣਾ ਜਿਹੜਾ ਘੋਲ ਘੋਲਿਆ ਜ਼ਿੰਦਗੀ 'ਚ ਹੁਣ ਬੜਾ ਆਨੰਦ ਸਭ ਕੁਛ ਸੀ ਪਰ ਇਹ ਗੁਣ ਗਾਉਣੇ ਨਹੀਂ ਹੈ ਗੁਣਾਂ 'ਤੇ ਲਿਖਿਆ ਗੁਣ ਗਾਵਤ ਤੇਰੀ ਦਿਨ ਸਜਾਏ ਇਹ ਦੋ ਕੰਮ ਹੋ ਜਾਣੇ ਚਾਹੀਦੇ ਸੀ ਇੰਨੇ ਸਾਲਾਂ 'ਚ ਉਹ ਬਿਨ ਸਜਾਏ ਗੁਣ ਗਾਵਤ ਤੇਰੀ ਉਤਰ ਸੁਨੈਲ ਫਿਰ ਤਾਂ ਸਿੱਖੀ 'ਚ ਸਾਰੇ ਰਾਗੀ ਲੁਧਿਆਣੇ ਦੇ ਚਿੱਟੇ ਲੱਠੇ ਅਰਗੇ ਹੋ ਜਾਣੇ ਚਾਹੀਦੇ ਪਰ ਮੇਰੇ ਅਰਗੇ ਅੱਗੇ ਨੂੰ ਵੀ ਮਿਲੇ ਇਸ ਕਰਕੇ ਇਹ ਗੁਣ ਗਾਉਣਾ ਰੈਲੇਟਿਵ ਲਫ਼ਜ਼ ਹੈ ਉਹ ਕੌਮਾਂ ਗੁਣ ਗਾਈ ਜਾ ਰਹੀਆਂ ਸੀ ਸਾਡੇ ਸਿੱਖ ਸਭਾ ਕੀ ਸੀ
ਸਿੱਖ ਸਭਾ ਰੰਗੇ
ਨਾਨਕ ਕਹਿੰਦਾ ਨਾ ਮੈਂ ਨੱਚਦਾ ਨਾ ਮੈਂ ਗਾਉਣਾ ਨਾ ਮੈਂ ਤੇ ਸਿੱਖ ਸਭਾ ਲੱਗੀ ਹੈ ਉਹਨਾਂ ਨੂੰ ਚਾਹ ਚੜਿਆ ਜਿਹੜਾ ਦੇਖਿਆ ਚ ਗੁਰਮੰਤਰ ਮਿਲਦਾ ਪਰਮੇਸ਼ਵਰ ਦਾ ਨਾਮ ਔਰ ਮੈਂ ਵੀ ਗਰੀਬੀ ਭਾਵਨਾ ਪਿੱਛੇ ਬੈਠ ਕੇ ਸੰਗਤ ਦੇ ਆਖਦਾ ਵਾਰ ਵਾਰ ਨਾਨਕ ਆਖਣੇ ਆਵੈ ਨਾਮ ਜਪਣ ਦਾ ਪਹਿਲਾ ਪੌਦਾ ਗੁਰੂ ਮਹਾਰਾਜ ਪਹਿਲਾ ਪੌਦਾ ਫੜਾਉਂਦੇ ਸਾਨੂੰ ਕਿ ਮੈਂ ਉਹ ਕੰਮ ਕਰ ਰਿਹਾ ਤੋ ਨਿਮਖ ਨਾ ਹਰ ਗੁਣ ਗਾਵੈ ਤੋ ਗੁਣ ਗਾਵਾ ਅਸੀਂ ਤੱਤ ਕੱਢੀ ਆ ਰਹੇ ਹਾਂ ਮਤ ਧੋਖਾ ਖਾਓ ਇਹ ਉਹਨਾਂ ਕੰਮਾਂ ਲਈ ਹੈ ਰੈਗੂਲੇਸ਼ਨ ਨਹੀਂ ਆਉਣਾ ਸੀ ਪਰ ਪਿਆਰ ਨਾਲ ਸਮਝਾ ਰਹੇ ਹੈ
ਨਿਮਖ ਨਾ ਹਰ ਗੁਣ
ਮਨ ਕਰ ਕਬੂ ਨਾ ਹਰ ਗੁਣ ਗਾਏ ਮਨ ਕਰ ਕਬੂ ਨਾ ਹਰ ਗੁਣ ਗਾਏ
ਆਪਣੀ ਆਪਣੀ ਅਸੀਂ ਛਾਤੀ ਫੁੱਲ ਕੇ ਆਪਣਾ ਤਜਰਬਾ ਦੇ ਰਹੇ ਹਾਂ 50 ਸਾਲ ਗਾਉਣਾ ਬੜਾ ਚਾਹ ਹੁੰਦਾ ਸੀ ਇਸ ਚੀਜ਼ ਦਾ ਸਾਰਾ ਪਹਿਲਾਂ ਐਡੀ ਐਡੀ ਰਕਾਬ ਐਡੀਆਂ ਵੱਡੀਆਂ ਸੰਗਤਾਂ ਲੱਗੀਆਂ ਅਸੀਂ ਪਿੱਛੇ ਬੈਠ ਕੇ ਇਹੋ ਹੀ ਸੋਚਦੇ ਰਹਿਣਾ ਕਿ ਜਿਹੜਾ ਛੱਕਾ ਆਉਣਾ ਉਹਦੀ ਪਹਿਲੀ ਅਸੀਂ ਕਿਤੇ ਆਹ ਛੱਕਾ ਸਾਨੂੰ ਆ ਜਾਣਾ ਅਸੀਂ ਇਹਦੇ 'ਤੇ ਆ ਫਿਰ ਸ਼ਬਦ ਲੈ ਉਹ ਚਾਹ ਚੰਗਾ ਹੈ ਸਾਰਾ ਔਰ ਇੰਨੇ ਗੁਣ ਗਾਏ ਇੰਨੇ ਸਾਰਾ ਕੁਛ ਹੋਇਆ ਲੇਕਿਨ ਮਿਲਿਆ ਕਿ ਪਾਣੀ ਰੁੜਕੋਗੇ ਤਾਂ ਪਾਣੀ ਮਿਲੇਗਾ ਜੇ ਨਾਮ ਰਿੜਕੋਗੇ ਤਾਂ ਕਈ ਕੁਛ ਚੀਜ਼ਾਂ ਮਿਲਣਗੀਆਂ ਇਸ ਕਰਕੇ ਪਾਰਸ ਕਲਾ ਨਾਮ ਚਾਹ ਬਾਣੀ 'ਚ ਗਿਆਨ ਕਲਾ ਹੈ ਬੜੀ ਭਾਰੀ ਬਾਣੀ ਹੈ ਚੀਜ਼ ਇਹ 'ਚ ਗਿਆਨ ਕਲਾ ਹੈ ਜਿੰਨੇ ਇਹਨੂੰ ਗਾਓ ਸਾਰਾ ਤੁਹਾਨੂੰ ਗਿਆਨ ਐਸਾ ਮਹਾਰਾਜ ਲੇਕਿਨ ਜੇ ਕੰਮ ਹੀ ਕਰੀ ਗਏ ਸਾਰਾ ਜੋ ਕਹਿੰਦੀ ਹੈ ਬਾਣੀ ਉਹਨੂੰ ਇਹ ਬਾਕੀ ਉਹਨਾਂ ਨਹੀਂ ਲਿਖਿਆ ਦੇਖੋ ਪਹਿਲਾ ਹੀ ਸਲੋਕ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਦੋ ਦੋ ਪਾਠੀ ਹੇਕਾਂ ਲਾ ਕੇ ਪੜ੍ਹਦੇ ਆ ਭੋਗ ਵੇਲੇ ਕਿ ਭੋਗ ਤਾਂ ਸਲੋਕ ਜ਼ਰੂਰ ਸੁਣੋ ਅਸੀਂ ਕਹਿੰਦੇ ਮੁਬਾਰਕ ਹੈ ਸੁਣੋ ਜਾ ਕੇ ਲੇਕਿਨ ਪਹਿਲੇ ਹੀ ਸਲੋਕ ਕਹਿੰਦਾ ਗੁਣ ਗੋਬਿੰਦ ਜਨਮ ਇਹਦਾ ਮਤਲਬ ਜਿਹਨੂੰ ਗਾਉਣਾ ਵਜਾਉਣਾ ਨਹੀਂ ਆਉਂਦਾ ਉਹਦਾ ਜਨਮ ਕਾਰਥ ਗਿਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਥ ਅੱਗੇ ਹੈ ਕਹੋ ਨਾਨਕ ਹਰ ਭਜਨ ਕਰਨਾ ਅਸੀਂ ਕਿੱਦਾਂ ਕਰਨਾ ਜਿੱਦਾਂ ਮੱਛੀ ਪਾਣੀ ਦਾ ਭਜਨ ਕਰਦੀ ਉਹਦੇ ਬਗੈਰ ਰਹਿ ਨਹੀਂ ਸਕਦੀ ਅਸੀਂ ਕਿਹਦੇ ਬਗੈਰ ਨਹੀਂ ਰਹਿਣਾ ਆਖਾਂ ਜੀਵਾਂ ਵਿਸਰੇ ਮਰ ਜਾਓ ਪਰ ਇਹ ਕੰਮ ਕੀੜਾ ਹੈ ਆਖਣ ਔਖਾ ਸਾਚਾ ਨਾਮ
ਕਉ ਮਾਈ ਪੂਰਿਓ ਮਨ ਸਮਝਾਵੈ ਕਉ ਮਾਈ ਪੂਰਿਓ ਮਨ ਸਮਝਾਵੈ
ਹੇ ਵੇਦ ਪੁਰਾਨ ਸਾਦ ਮਗ ਸੁਨੇ ਕਰੈ ਵੇਦ ਪੁਰਾਨ ਸਾਦ ਮਗ
ਇੱਥੇ ਲਿਆ ਕੇ ਸਾਰੇ ਸ਼ਬਦ ਦੇ ਪਹੀਏ ਦਾ ਐਕਸਲ ਲੱਖ ਦਿੱਤਾ ਰਹਾਓ ਲਿਖਿਆ ਹੈ ਸਾਰਾ ਸ਼ਬਦ ਹੁਣ ਐਸ ਰਹਾਓ ਐਕਸਲ ਦੇ ਦੁਆਲੇ ਪਾਏਗਾ ਔਰ ਇਹਨੂੰ ਸਮਝਣਾ ਬੜਾ ਜ਼ਰੂਰੀ ਸੀ ਤਾਂ ਅਸੀਂ ਜ਼ਿਆਦਾ ਜ਼ੋਰ ਲਾਇਆ ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦਾਂ 'ਚ ਵਿਲੱਖਣਤਾ ਹੈ ਸਾਰੇ ਸ਼ਬਦਾਂ 'ਚ ਰਹਾਓ ਪਹਿਲਾਂ ਆ ਜਾਏ ਇਸ ਕਰਕੇ ਰਹਾਓ ਆ ਗਿਆ ਸਾਰਾ ਸ਼ਬਦ ਹੁਣ ਇਹਦੇ ਦੁਆਲੇ ਸਾਰੇ ਭਾਵ ਅਰਥ ਘੁੰਮਣਗੇ ਜੇ ਰਹਾਓ ਸਮਝ ਲਿਆ ਸਾਰਾ ਸ਼ਬਦ ਸਮਝ ਆ ਗਿਆ
ਕੋ ਮਾਈ ਪੂਰਿਓ ਮਨ
ਹਰੇ
ਦੁਰਲ
ਲੱਭ ਦੇਹ ਪਾਏ ਮਾਨਸ ਕੀ ਬਿਰਥ ਜਨਮ ਸਿਰਾ ਸੰਕਟ ਬਨ ਤਾਂ ਸਿਉ ਰੁਚ ਉਪਜਾਵੇ ਤਾਂ ਸਿਉ ਰੁਚ ਉਪਜਾਵੇ ਵੇਦ ਪੁਰਾਣ ਸਾਤ ਮਤ ਬਾਹਰ ਸਦਾ ਸੰਗੇ ਪ੍ਰਭ ਸਦਾ ਸੰਗੇ ਪ੍ਰਭ ਵੇ ਤਾਂ ਸਿਉ ਨਿਹੁ ਨਾਨਕ ਮੁਕਤੇ ਤਾਹੀ ਤੁਮ ਮਾਨ ਹੋ ਜੇ ਘਟੇ ਰਾਮ ਸਮਾਵੇ ਜੇ ਘਟੇ ਰਾਮ ਸਮਾਵੇ ਕੋ ਮਾਈ
ਪਤਾ ਜਿਹੜਾ ਹੈ ਇਹ ਦੁਰਲਭ ਦੇਹ ਮੁੜ ਕੇ ਨਹੀਂ ਇਹ ਦੇਹ ਬੜੀ ਕੀਮਤੀ ਦੇਹ ਹੈ ਬੜੀ ਇਹਦਾ ਕੋਈ ਮੁੱਲ ਹੀ ਨਹੀਂ ਹੈ ਐਸੀ ਤੈਨੂੰ ਦੇਹ ਮਿਲੀ ਹੈ ਤੈਨੂੰ ਸ਼ੁਕਰ ਕਰ ਬਾਕੀ ਜੂਨਾਂ ਵਾਲੀਆਂ ਦੇਹਾਂ ਨਹੀਂ ਕੋਈ ਮਿਲੀ ਜਾਨਵਰ ਨਹੀਂ ਬਣ ਗਿਆ ਪਰਿੰਦਾ ਨਹੀਂ ਬਣ ਗਿਆ ਮੱਛੀ ਨਹੀਂ ਬਣ ਗਿਆ ਖਰੇ ਕਿੰਨੀਆਂ ਕੁ ਜੂਨਾਂ ਤੋ ਦੇਹ ਮਾਨਸ ਦੀ ਪਾਈ ਹੈ ਤੇ ਇਨਸਾਨ ਬਣਿਆ ਹੈ ਤੂੰ ਮਾਨਸ ਦੀ ਦੇਹ ਪਾ ਕੇ ਤੂੰ ਬਿਰਥਾ ਜਨਮ ਤੇਰਾ ਜਾ ਰਿਹਾ ਹੈ ਕਿਉਂ ਇੱਕ ਐਸਾ ਵੱਡਾ ਇਹ ਜੰਗਲ ਹੈ ਗ੍ਰਿਹਸਥ ਆਸ਼ਰਮ ਜਾਂ ਇਨਸਾਨ ਦਾ ਜੀਵਨ ਜਿਹੜਾ ਐਡਾ ਘਣਾ ਜੰਗਲ ਹੈ ਜਿਹਦੇ 'ਚ ਕੁਛ ਨਹੀਂ ਕੋਈ ਦਿਸਦਾ ਨਹੀਂ ਆ ਗੁੰਮ ਹੋ ਗਿਆ ਤੂੰ ਔਰ ਬੜਾ ਸੰਕਟ ਵਾਲਾ ਮੁਸ਼ਕਲਾਂ 'ਚ ਤੂੰ ਘਿਰੇ ਆ ਆ ਸੰਕਟ ਦਾ ਲਫ਼ਜ਼ ਰਮਾਇਣ 'ਚ ਬਹੁਤ ਵਾਰੀ ਆਉਂਦਾ ਅਗਰ ਹਨੂੰਮਾਨ ਨਾ ਆਉਂਦਾ ਤੇ ਰਾਮ ਚੰਦਰ ਜੀ ਨੇ ਜਿਹਨਾਂ ਸੰਕਟਾਂ ਚ ਫਸਿਆ ਸੀ ਉਹ ਨਿਕਲ ਨਹੀਂ ਦਿੱਤਾ ਹਨਵੰਤ ਘਰ ਆਏ ਉਹ ਸੰਜੋਗ ਬਾਬਾ ਨਾਨਕ ਲਿਖਦਾ ਇਹਨਾਂ ਦੇ ਸੰਜੋਗ ਭਲੇ ਸੀ ਵੀ ਹਨੂੰਮਾਨ ਵਰਗਾ ਭਗਤ ਉਹਨਾਂ ਨੂੰ ਮਿਲ ਗਿਆ ਔਰ ਉਹਨੂੰ ਉਹਨਾਂ ਨਾਲ ਰਾਮ ਚੰਦਰ ਦਾ ਸੇਵਾਦਾਰ ਬਣਾ ਦਿੱਤਾ ਕਹਾਣੀਆਂ ਹੈ ਹਨਵੰਤ ਘਰ ਆਏ ਬੜਾ ਭਾਰਾ ਭਗਤ ਸੀ ਉਹ ਹਨਵੰਤ ਘਰ ਆਏ ਉਹ ਸੰਜੋਗ ਪਰ ਸੰਕਟ ਜਦੋਂ ਜਦੋਂ ਪਏ ਉਹਨੇ ਆਣ ਕੇ ਨਿਵਾਰੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਤੂੰ ਸੰਕਟਾਂ ਦੇ ਜੰਗਲ 'ਚ ਘਿਰਿਆ ਪਿਆ ਫੋਰੈਸਟ ਤੇਰੀ ਜ਼ਿੰਦਗੀ ਇੰਨੇ ਸੰਕਟ ਹੈ ਔਰ ਉਹ ਕੀ ਹੈ ਮਾਇਆ ਔਰ ਮੋਹ ਹੈ ਮੋਹ ਬੱਚਿਆਂ ਦਾ ਪਿਆਰ ਨਹੀਂ ਮੋਹ ਮੈਨੇ ਅਟੈਚਮੈਂਟ ਕਿਸੇ ਚੀਜ਼ ਨਾਲ ਵੀ ਜੁੜ ਜਾਣਾ ਰੱਬ ਤੋਂ ਬਗੈਰ ਨਾਮ ਤੋਂ ਮੋਹ ਹੈ ਅਟੈਚਮੈਂਟ ਹਮੇਸ਼ਾ ਮੋਹ ਨੂੰ ਅਟੈਚਮੈਂਟ ਸਮਝਿਆ ਕਰੋ ਵੀ ਤੂੰ ਅਟੈਚ ਹੋ ਗਏ ਆ ਇਹਨਾਂ ਨਾਲ ਤੋ ਮਾਇਆ ਮੋਹ ਮਹਾਂ ਸੰਕਟ ਹੈ ਜਿਹੜੇ ਗ੍ਰਿਹਸਥੀ ਨੂੰ ਸੰਕਟ ਆਉਂਦੇ ਹੈ
ਇਹਨਾਂ ਤੂੰ ਇਹ ਆਲੇ ਦੁਆਲੇ ਬਾਣੀ ਬਾਣਾ ਤੂੰ ਕੀ ਕਰ। ਕਹਿੰਦਾ ਤੂੰ ਉਹਦੇ ਅਲ ਤੇ ਰੁਚੀ ਰੱਖਦਾ ਨੀ ਜਿਹਨੇ ਤੈਨੂੰ ਬਚਾਉਣਾ।
ਇਸ ਕਰਕੇ ਪਹਿਲਾਂ ਪਤਾ ਲਾਇਆ ਤੇਰੀ ਰੁਚੀ ਇਸੇ ਬਣ ਚ ਰਹਿੰਦੀ, ਇਸੇ ਮਾਇਆ ਮੋਹ ਕੁਟੰਬ ਟੱਬਰ ਦੁਆਲੇ ਦੁਆਲੇ ਜੋ ਤੈਨੂੰ ਪਏ ਹੈ ਇਹਨਾਂ ਨੂੰ ਛੱਡ ਕੇ ਭੱਜ ਨਹੀਂ ਜਾਣਾ। ਸਾਡਾ ਗਿਆਨ ਨਹੀਂ ਕਹਿੰਦਾ, ਸਾਡਾ ਗਿਆਨ ਕਹਿੰਦਾ ਵਿੱਚੇ ਮਾਇਆ ਪਾਇਆ। ਇਹਨਾਂ ਸੰਕਟਾਂ ਤੋਂ ਇਹਨਾਂ ਜੋ ਜ਼ਿੰਦਗੀ ਦੇ ਅਸੀਂ ਘੋਲ ਘੋਲ ਰਹੇ ਹਾਂ, ਔਰ ਸਾਡੇ ਟੱਬਰ ਸਾਰੇ ਗੁਰੂਆਂ ਨਾਲ ਇਹੋ ਘੋਲ